शरणागति कार प्रसाद गुरुदेव दंडौत बंदन अनिक बार सर्व कला समरथ डोलन ते राखो प्रभु नानक दे कर हथ परम सम्मान योग गदरी बाबियां दे इतिहासक स्थान ते गुरुद्वारा साहिब स्टॉकटन विखे हर साल आप संगत खालसा जी दे सिरजना दिवस नू समर्पित विशेष गुरमत दीवान और नगर कीर्तन कढ़ देखो। पिछले बुधवार तो लेके जितने को सतगुरां ने सोझी समत बख्शी उस अनुसार आप जी नाल गुरमत विचारां दी सांझ पा रहा हां और इस वरे आपां जो विचार प्रारंभ कीती है ओ भाई साहब भाई नंद लाल जी उन्हां दी जो रचना तनखाह नामा है उस विचों कुछ बचन लए ने जिस विच भाई साहब जी खालसा जी दा करैक्टर खालसा जी दा किरदार खालसा जी दा अंदर दी सुरत दी उडारी उस संबंधी सानू समझा रहे ने ओ नाल नाल एक शब्द वरत रहे ने खालसा सोए इहदा अर्थ कि ओ ही खालसा है जिहड़ा इस तुक नू अगे कमा रहा है। आओ जी अज वैसाख दे महीने की आरंभता भी है दोपहर दे दीवान विच आपां बारह माह माझ विच जो वैसाख का महीना है उस दी विचार कीती जो लड़ी कल दास ने विचार विश्राम दिता सी उसनों अगे बयान करन दा यतन करांगा आप जितने सतगुरां दे चरण शरण विच विराजमान हो जां इस अस्थान तो अपने घरां विच बैठ के विचार सरवण कर रहे हो ते जेड़ी संगत बाहर भी खलोते आ क्योंकि आपां सतगुरु दे दर ते असीस लैण वास्ते आए हां गल्लां खलोणा ये असी कदी भी कर सकने हां पर जिंदगी च इहो जिहे लाहे भागां वालियां नूं मिलदे हुंदे आ गुरु बख्शी फतेह अदब सहित स्वीकार करो और उच्चारण करो जी वाहिगुरु जी का खालसा वाहिगुरु जी की फतेह। अज आरंभ विच मैं फिर बेनती करांगा कि जिथे अज 78 दे शहीदानू खोने भाई साहब भाई सुरिंदर सिंह जी सोढ़ी जी का जिक्र कर रहे सन उन्हां संबंधी दोपहर दे दीवान विच मैं अर्ज कर चुका हूं। श्री गुरु ग्रंथ साहब जी की बाणी विचों क्योंकि अज असी विचार करनी है खालसा सोए जो पर दृष्ट को त्याग है। खालसा सोए नाम रत लाग है, खालसा सोए गुरबाणी हित लाए, खालसा सोए सार मोह खाए। इस विच पहला मैं बेनती करांगा कि वैसाख दा महीना गुरु नानक साहब तुखारी राग विच की बख्शिश करदे ने। सिर्फ थोड़े जे संखेप अर्थ ने, महाराज दा बचन है वैसाख भला शाखा वेस करे। महाराज जी ने बार दे इलाके विच कुछ सजना दा तां ए वी विचार है कि जिहड़ा 12 माह हजूर ने उचारण कीता है ये सतगुरां ने करतारपुर रहिंदिआं होइआं उचारण कीता है क्योंकि गुरु नानक साहब जी दी ज्यादा बाणी जिहड़ी है वह तकरीबन करतारपुर सतगुरां ने उचारण कीती है क्यों उत्थे हजूर अपनी जिंदगी दे 18 साल उत्थे विश्राम कीता है। सतगुरु बचन कर रहा वैसाख भला साखा वेश करे तन देखे हरिद्वार आवो दया करे। वैसाख का महीना मर्ज की बैसंत का महीना है भावा के दरबार साहब के अंदर माघी वाली एक रात पहला जिस दिन माघी की संगरांद हुंदी है उस तो पूर्व रात जिहड़ी है अरदास करके अरदासिया बसंत राग नूं खोलदा है। उस दिन बसंत गाना शुरू हुंदा है ते वह खोले महल्ले तक चलदा है। जिस दिन खोला महल्ला हुंदा है उस दिन बसंत राग की समाप्ति हो जाती है। दरबार साहब उंज श्री गुरु ग्रंथ साहब की बाणी विच बसंत राग दे दो महीने वैसे विद्वान डेढ़ मानते हैं बाणी ने दो मने एक चेत दा ते दूसरा वैसाख दा। चेत ते वैसाख दोनों महीने जेडे ने खट रुतां विच्चों छे रुतां विच्चों ये बसंत दे महीने ने। हजूर ने फरमाया कि पतझड़ खत्म हो गई है जेडे पत्ते पानी टाणिया नाल टुट चुके सन उन्हां पत्तियां दी थां ते हुण नवें जन्म लैंदे पए आ। नवियां नवियां करुंबलां निकल आईआं ने, पत्ते कोमल कोमल बाहर निकलने ने, हर पासे फुल्लां दी फुल्लां दा रंग है, हरियावल दी चादर विछनी तैयार हो गई है। पर याद रखियो बाहर दी हर चीज साडे अंदर ते निर्भर करदी है। जे बंदे दा अंदर भजन बंदगी जुड़िया है वह बाहर दे खेड़े दे अर्थ अंदर नाल करेगा। जे बंदे दा अंदर विषय वासना विच प्रवृत्त है वह बाहर दे मौसम दा संबंध विषय वासना नाल करेगा। इसनूं फिर बेनती नूं थोड़ा जिहा सुणियो जी। मान लो गर्मी विच शीत रितु चलदी होवे, ठंड ठंड चल पैन लग पै जां ठंडी हवा चल पवे, इंसान खाण पीणा वाला कहिंदा जिहो जी अज हवा चलदी है ना इस किनारे त्या खांदे पींदे ते स्वाद आ जाना सी, ਕਿਉਂਕਿ ਬਿਰਤੀ ਹੈ ਨਾ ਜੀ ਉਹ ਜੀ, ਬੰਦੇ ਦਾ ਅੰਦਰ ਹੀ ਹੈ ਜਿਹੜਾ ਬਾਹਰ ਪ੍ਰਗਟ ਹੁੰਦਾ ਹੈ, ਪਰ ਜਿਹੜਾ ਟਿਕਿਆ ਹੋਇਆ ਉਹ ਕਹਿੰਦਾ ਜਿਹੋ ਜਿਹਾ ਅੱਜ ਮੌਸਮ ਹੈ ਜੇ ਕਿਤੇ ਟਿਕ ਕੇ ਬੰਦਗੀ ਕਰੀਏ ਤੇ ਮਨ ਨੂੰ ਕਿੰਨਾ ਕੁ ਸਕੂਨ ਮਿਲੇਗਾ। ਸਤਿਗੁਰਾਂ ਨੇ ਸ਼ਬਦ ਕਹਿ ਦਿੱਤੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਇਹਦੇ ਅਰਥ ਬਹੁਤ ਬਾਹਰ ਮੁਖੀ ਵੀ ਨੇ ਤੇ ਅੰਤਰੀ ਵੀ ਨੇ। ਜੇ ਬੰਦਾ ਘਰੋਂ ਕਲਪਿਆ, ਸਟਰੈਸ ਵਿੱਚ ਹੈ, ਘਰੋਂ ਕਲੇਸ਼ ਕਰਕੇ ਗਿਆ, ਉਹ ਦਫ਼ਤਰ ਵਿੱਚ ਜਾ ਕੇ ਸਾਰਾ ਦਿਨ ਸੱਚੀ ਮੁੱਚੀ ਦੁਖੀ ਰਹੇਗਾ। ਤੇ ਜੇ ਬੰਦੇ ਦਾ ਅੰਦਰ ਮਨ ਸੁਖੀ ਹੈ, ਘਰ ਸੁਖੀ ਹੈ, ਤੇ ਉਹ ਬਾਹਰ ਜਿੱਥੇ ਵੀ ਜਾਏਗਾ ਉਹਦਾ ਸੁੱਖ ਹੀ ਵਰਤੇਗਾ। ਮੇਰੀ ਫਿਰ ਬੇਨਤੀ ਹੈ, ਇੱਥੇ ਸਤਿਗੁਰਾਂ ਨੇ ਦੇਖਿਆ ਵੀ ਮੌਸਮ ਬਦਲ ਗਿਆ, ਨਵੀਆਂ ਨਵੀਆਂ ਕਰੂੰਬਲਾਂ ਬਾਹਰ ਨੇ। ਕਿਵੇਂ ਫਿਰ ਆਪ ਨੂੰ ਬੇਨਤੀ ਕਰਾਂਗਾ, ਆਪ ਸਾਰੇ ਜਾਣਦੇ ਹੋ ਮੈਨੂੰ ਤਕਰੀਬਨ 1996 ਦਾ ਮੈਂ ਇਸ ਏਰੀਏ ਸਾਰੇ ਚਾਹ ਰਿਹਾ, ਤੇ ਸਭ ਤੋਂ ਵੱਧ ਮੈਂ ਕਥਾ ਇਸੇ ਹੀ ਇਸ ਏਰੀਏ ਵਿੱਚ ਕੀਤੀ। ਆਪਾਂ ਯਤਨ ਕਰਨਾ ਵੀ ਬਾਣੀ ਨਾਲ ਵਾਰ ਵਾਰ ਘੁਮਾ ਫਰੇਕ ਕੇ ਫਿਰ ਆਪਾਂ ਗੁਰਬਾਣੀ 'ਤੇ ਆ ਜਾਣਾ, ਕਿਉਂਕਿ ਇਸ ਤੋਂ ਬਿਨਾਂ ਪਿਆਰਿਓ ਕੋਈ ਸਹਾਰਾ ਨਹੀਂ ਜੀ, ਤੁਹਾਡਾ ਮੇਰਾ ਤੁਹਾਡਾ ਕੋਈ ਆਸਰਾ ਨਹੀਂ। ਮਹਾਰਾਜ ਕਹਿੰਦੇ ਨੇ ਸ਼ਖਾਵਾਂ ਨਿਕਲ ਆਈਆਂ, ਸ਼ਿੰਗਾਰ ਕਰੀ ਬੈਠੀਆਂ ਨੇ। ਮਹਾਰਾਜ ਕਹਿੰਦੇ ਜਿਵੇਂ ਆਹ ਰੁੱਖਾਂ ਦੀਆਂ ਪੱਤੀਆਂ ਸ਼ਿੰਗਾਰ ਬਣ ਗਈਆਂ ਨੇ, ਇਸੇ ਤਰ੍ਹਾਂ ਇੱਕ ਸੁਹਾਗਣ ਪਤੀ ਪਰਦੇਸ਼ ਕਿਹਾ ਤੇ ਦਰਵਾਜ਼ੇ ਦੇ ਵਿੱਚ ਖਲੋਤੀ ਹੋਈ ਉਡੀਕ ਕਰਦੀ ਏ ਤੇ ਆਖਦੀ ਪਈ ਏ ਕਿ ਸੱਜਣਾ ਕੇ ਪਿਆਰੇ ਪਤੀ ਤੁਸੀਂ ਵਾਪਸ ਘਰ ਆ ਜਾਓ, ਹੁਣ ਤਾਂ ਮੌਸਮ ਇਤਨਾ ਚੰਗਾ, ਬਸੰਤ ਆ ਗਈ। ਇੱਥੇ ਮਹਾਰਾਜ ਕਹਿੰਦੇ ਨੇ ਬਾਹਰੋਂ ਬਸੰਤ ਆ ਗਈ ਤੇ ਜਗਿਆਸੂ ਦਰ ਤੇ ਖਲੋਤਾ ਵਾਹਿਗੁਰੂ ਜੀ ਦੀ ਉਡੀਕ ਕਰਕੇ ਬੇਨਤੀਆਂ ਕਰ ਰਿਹਾ ਹੈ। ਇਹਦੇ ਦੋ ਅਰਥ ਹੋਣਗੇ ਜੀ, ਕਈ ਵਾਰੀ ਆਪਾਂ ਕਹਿੰਦੇ ਇੱਕ ਅਰਥ ਹੋਣਾ, ਇੱਕ ਨਹੀਂ ਹੋਣਾ। ਵੈਸਾਖ ਭਲਾ, ਵੈਸਾਖ ਦਾ ਮਹੀਨਾ ਚੰਗਾ ਆ ਗਿਆ। ਸਾਖਾ ਵੇਸ ਕਰੇ, ਸ਼ਖਾਵਾਂ ਨੇ ਵੇਸ ਕਰ ਲਏ, ਸੋਹਣੇ ਸੋਹਣੇ ਪੱਤੇ ਨਿਕਲੇ, ਹਾਰ ਸ਼ਿੰਗਾਰ ਕਰ ਲਏ, ਧਨ ਦੇਖੇ ਹਰ ਦੁਆਰ। ਕਹਿੰਦੇ ਨੇ ਔਰਤ ਦੇਖਦੀ ਪਈ ਹੈ, ਆਵੋ ਦਇਆ ਕਰੇ, ਹੇ ਵਾਹਿਗੁਰੂ ਜੀ ਇਸ ਬਸੰਤ ਵਿੱਚ ਹੁਣ ਤੁਸੀਂ ਘਰ ਫੇਰਾ ਪਾ ਦਿਓ, ਮੇਰੇ ਖਿਰਦੇ ਦੀ ਸੇਜ ਤੇ ਹੁਣ ਤਾਂ ਆ ਜਾਓ ਨਾ। ਸਾਖਾ ਵੇਸ ਕਰੇ, ਧਨ ਦੇਖੇ ਹਰ ਦੁਆਰ, ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ। ਸਿਰ ਵੱਖਰੀ ਅਰਥ ਮੈਂ ਕਰ ਰਿਹਾ ਗੁਰਮੁਖੋ, ਵਾਹਿਗੁਰੂ ਜੀ ਘਰ ਆ ਜਾਓ, ਦੁੱਤਰ ਦਰ ਤੇ ਦੁਸ਼ਤਰ, ਦੁਸ਼ਤਰ ਦਰ ਤੇ ਬਹੁਤ ਔਖਾ। ਕਹਿੰਦੇ ਇਹ ਭਾਵ ਸਾਗਰ ਤਰਨਾ ਬਹੁਤ ਮੁਸ਼ਕਲ ਹੈ, ਮੈਂ ਤਰ ਨਹੀਂ ਸਕਦੀ। ਵਾਹਿਗੁਰੂ ਜੀ ਤੁਸੀਂ ਹਿਰਦੇ ਵਿੱਚ ਆ ਜਾਓ, ਤੇਰੇ ਆਉਣ ਨਾਲ ਇਹ ਬਿਖਮ ਸਾਗਰ ਵੀ ਮੈਂ ਤਰ ਜਾਵਾਂਗੀ। ਘਰ ਆਓ ਪਿਆਰੇ ਦੁੱਤਰ ਤਾਰੇ। ਇੱਕ ਬਚਨ ਹੋਰ ਕਿਹਾ, ਤੁੱਧ ਬਿਨ ਅੱਡ ਨਾ ਮੋਲੋ। ਹੁਣ ਮੇਰੇ ਕੋਲ ਹਾਰ ਸ਼ਿੰਗਾਰ ਹੈ, ਘਰ ਸੋਹਣਾ ਹੈ, ਪਰ ਸਾਈਆਂ ਇਹਦੀ ਕੋਈ ਕੀਮਤ ਨਹੀਂ। ਤੇਰੇ ਤੋਂ ਬਿਨਾਂ ਅੱਡ ਦਾ ਲਫ਼ਜ਼ੀ ਅਰਥ ਅੱਡੀ ਕੌਡੀ। ਜੇ ਤੁਸੀਂ ਆ ਜਾਓਗੇ ਸਭ ਠੀਕ ਹੈ, ਪਰ ਤੇਰੇ ਤੋਂ ਬਿਨਾਂ ਤਾਂ ਮੇਰੀ ਕਿਸੇ ਚੀਜ਼ ਦੀ ਅੱਡੀ ਕੌਡੀ ਵੀ ਮੁੱਲ ਨਹੀਂ ਪੈਂਦਾ। ਇਹਨੂੰ ਫਿਰ ਬੇਨਤੀ ਨੂੰ ਸੁਣਿਓ, ਇਹ ਉਦਾਹਰਣ ਦਿੱਤੀ ਇੱਕ ਬਿਰਹਣੀ ਔਰਤ ਦੀ। ਆਪ ਜੀ ਇੱਕ ਬਚਨ ਪੜ੍ਹਦੇ ਹੋ ਸ਼ਲੋਕ 12 ਤੇ ਵਧੀਕ ਵਿੱਚ, ਧਣੀ ਵਿਖਾਉਣਾ ਪਾਠ ਪਟੰਬਰ। ਧਣੀ ਦਾ ਲਫ਼ਜ਼ੀ ਅਰਥ ਹੈ ਜੀ ਖਸਮ, ਉਂਝ ਇਹਦਾ ਭਾਵ ਅਰਥ ਹੈ ਵਾਹਿਗੁਰੂ ਜੀ ਕਿ ਪਰਮਾਤਮਾ ਤੋਂ ਬਿਨਾਂ ਰੇਸ਼ਮ ਦੇ ਕੱਪੜੇ ਪਾਏ ਆ, ਇਹਨੇ ਕੀਮਤੀ ਸੂਟ ਪਾਏ ਆ, ਲੱਖਾਂ ਰੁਪਈਆਂ ਦਾ ਸ਼ਿੰਗਾਰ ਕੀਤਾ, ਪਰ ਕਹਿਣ ਲੱਗੇ ਕਾਹਦਾ ਸ਼ਿੰਗਾਰ, ਕੱਪੜੇ ਵੀ ਸੋਹਣੇ, ਗਹਿਣੇ ਵੀ ਕੀਮਤੀ, ਜੇ ਤੂੰ ਹੀ ਘਰ ਨਹੀਂ ਆਇਆ ਤੇ ਕੱਪੜੇ ਅੱਗ ਦੀ ਤਰ੍ਹਾਂ ਮੈਨੂੰ ਸਾੜਦੇ ਨੇ, ਤੂੰ ਘਰ ਆ ਜਾ, ਪਾਟੀਆਂ ਲੀਰਾਂ ਵਿੱਚ ਮੈਂ ਧੂੜੀ ਵਿੱਚ ਵੀ ਚੰਗੀ ਲੱਗਣੀ ਪਏਗਾ, ਤੇਰੇ ਕਰਕੇ ਕੀਮਤ ਹੈ। ਧਣੀ ਵਿਖਾਉਣਾ ਪਾਠ ਪਟੰਬਰ, ਭਾਏ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ। ਤੂੰ ਆ ਜਾਏ ਤਾਂ ਧੂੜੀ ਵਿੱਚ ਵੀ ਚੱਲੇਗਾ ਕੰਮ, ਧੂੜੀ ਵਿੱਚ ਲੁਡੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਇੱਥੇ ਹਜ਼ੂਰ ਜੀ ਬਚਨ ਕਰ ਰਹੇ ਨੇ, ਘਾਓ ਘਰ ਆਓ ਪਿਆਰੇ ਦੁੱਤਰ ਤਾਰੇ, ਤੁੱਧ ਬਿਨ ਅੱਡ ਨਾ ਮੋਲੋ, ਤੇਰੇ ਤੋਂ ਬਿਨਾਂ ਸਾਡੀ ਕੀ ਕੀਮਤ ਜੀ। ਸੱਚੀ ਮੁੱਚੀ ਗੁਰਮੁਖੋ ਮੈਂ ਇਸ ਵਾਰੀ ਇੱਕੋ ਹੋਕਾ ਦੇ ਰਿਹਾ, ਇੱਥੇ ਵੀ ਪਿੱਛੇ ਦੇਸ਼ ਵਿੱਚ ਵੀ ਜੋ ਜਾਣਾ, ਸੱਚ ਜੇ ਸਾਡੀ ਕੀਮਤ ਸਿਰਫ ਗੁਰੂ ਕਰਕੇ ਹੈ। ਜੇ ਗੁਰੂ ਛੱਡ ਦਿੱਤਾ ਸੀ ਅੱਧੀ ਕੌਡੀ ਦੇ ਨਹੀਂ ਰਹਿਣਾ, ਕੋਈ ਕੀਮਤ ਨਹੀਂ ਬੰਦੇ ਦੀ। ਜਿੰਨਾ ਮਰਜ਼ੀ ਪੈਸਾ ਹੋਵੇ, ਜਿੰਨੀ ਮਰਜ਼ੀ ਪਦਵੀ ਹੋਵੇ, ਜਿੰਨੀ ਮਰਜ਼ੀ ਤਾਕਤ ਹੋਵੇ, ਜਿੰਨਾ ਮਰਜ਼ੀ ਆਪਣਾ ਫੂੰ ਬੋਲਬਾਲਾ ਰੱਖੇ, ਜਿੱਥੇ ਗੁਰੂ ਚਲਾ ਜਾ ਪਿਆਰੋ, ਉਸਦੀ ਅੱਧੀ ਕੌਡੀ ਵੀ ਕੀਮਤ ਨਹੀਂ ਪੈਂਦੀ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ। ਵਾਹਿਗੁਰੂ ਜੀ ਘਰ ਆ ਜਾਓ, ਕਿਉਂਕਿ ਤੁਹਾਡੇ ਤੋਂ ਬਿਨਾਂ ਮੇਰੀ ਕੋਈ ਕੀਮਤ ਨਹੀਂ, ਕੋਈ ਵੈਲਿਊ ਨਹੀਂ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨ ਅੱਢ ਨਾ ਮੋਲੋ, ਕੀਮਤ ਕੌਣ ਕਰੇ ਤੁਦ ਭਾਵਾਂ। ਹੁਣ ਫਿਰ ਸੁਣਿਓ ਅਗਲੀ ਗੱਲ, ਮੇਰੀ ਇੱਛਾ ਸੀ ਮੈਂ ਤੁਖਾਰੀ ਰਾਗ ਦੇ ਅਰਥ ਕਰਨੇ ਨੇ, ਕਿਉਂਕਿ ਚਾਹੀਦਾ ਵੀ ਹੈ ਕਿ ਸਤਿਗੁਰਾਂ ਨੇ ਕੀ ਬਚਨ ਕੀਤੇ। ਇੱਕ ਪਾਸੇ ਕਹਿੰਦੇ ਸਾਡੀ ਅੱਧੀ ਕੌਡੀ ਕੀਮਤ ਨਹੀਂ, ਪਰ ਕਹਿੰਦੇ ਜਦੋਂ ਤੈਨੂੰ ਚੰਗੇ ਲੱਗ ਗਏ ਨਾ, ਹੁਣ ਦੁਨੀਆਂ ਵਿੱਚ ਕੋਈ ਦੌਲਤ ਨਹੀਂ ਜਿਹੜੀ ਮੇਰੀ ਕੀਮਤ ਪਾ ਸਕੇ। ਤੇਰੇ ਕਰਕੇ ਵੈਲਿਊ, ਤੇਰੇ ਕਰਕੇ ਕੀਮਤ ਹੈ। ਸਤਿਗੁਰਾਂ ਨੇ ਬਚਨ ਕੀਤਾ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। ਫਿਰ ਸੁਣਿਓ, ਮੇਰੀ ਕੋਈ ਕੀਮਤ ਨਹੀਂ ਪਾ ਸਕਦਾ, ਢੋਲਾ ਦਰਥੇ ਪਿਆਰਾ, ਕੌਣ ਕੀਮਤ ਪਾ ਸਕਦਾ। ਪਰ ਵਾਹਿਗੁਰੂ ਜੀ ਦੇਖ ਦਿਖਾਵੈ, ਦੋ ਲਫ਼ਜ਼ ਨੇ, ਦੇਖ ਦਰ ਤੇ ਜਿੰਨੇ ਆਪ ਪਹਿਲਾਂ ਦੇਖਿਆ ਹੋਵੇ, ਕਿਉਂਕਿ ਸੁਣਿਆ ਨਾ ਹੋਵੇ। ਹੇ ਪਿਆਰਿਆ, ਜਿੰਨੇ ਆਪ ਦੇਖਿਆ ਹੋਵੇ ਤੇ ਮੈਨੂੰ ਦਿਖਾ ਦੇਵੇ, ਇੱਕ ਵਾਰੀ ਤੇਰੇ ਦਰਸ਼ਨ ਮਿਲ ਜਾਣ, ਸੱਚੀ ਮੁੱਚੀ ਮੇਰੇ ਜੀਵਨ ਦੀ ਕੀਮਤ ਕੋਈ ਬੰਦਾ ਪਾ ਹੀ ਨਹੀਂ ਸਕਦਾ, ਇੰਨਾ ਕੀਮਤੀ ਹੋ ਜਾਣਾ। ਗੁਰਮੁਖੋ, ਜਿੱਥੇ ਸਤਿਗੁਰੂ ਖਲੋ ਜਾਂਦੇ ਆ ਉਹਦੀ ਕੀਮਤ ਬਹੁਤ ਪੈ ਜਾਂਦੀ। ਮੇਰੀ ਫਿਰ ਬੇਨਤੀ ਹੈ, ਮਹਾਰਾਜ ਕਹਿ ਰਹੇ ਨੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਟੋਲੋ, ਦੂਰ ਨਾ ਜਾਣਾ। ਜਦੋਂ ਤੁਸੀਂ ਘਰ ਆ ਗਏ ਨਾ, ਹੁਣ ਕਾਹਦੀਆਂ ਦੂਰੀਆਂ ਜੀ, ਹੁਣ ਤਾਂ ਤੁਸੀਂ ਅੰਗ ਸੰਗੋ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਹੁਣ ਖਰੀ ਪਰਮਾਤਮਾ ਦਾ ਟਿਕਾਣਾ ਅੰਦਰੋਂ ਲੱਭ ਗਿਆ। ਦੂਰ ਨਹੀਂ ਤੁਸੀਂ ਮੇਰੇ ਤੋਂ, ਮੈਂ ਆਪਣੇ ਅੰਦਰ ਤੁਹਾਨੂੰ ਮਾਨਿਆ ਹਾਂ, ਕਿਤੇ ਦੂਰ ਨਹੀਂ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ। ਹੁਣ ਵਿਸਾਖੀ ਅਸੀਂ ਕਿਵੇਂ ਮਨਾਉਂਦੇ ਹਾਂ ਆ ਦੇਖਿਓ। ਮੈਂ ਕੱਲ੍ਹ ਥੋੜ੍ਹਾ ਜਿਹਾ ਨਗਰ ਕੀਰਤਨ ਬਾਰੇ ਜ਼ਰੂਰ ਬੇਨਤੀ ਕਰਕੇ ਜਾਣੀ, ਮੈਨੂੰ ਚੇਤੇ ਕਰਾ ਦਿਓ ਕਿ ਮੈਨੂੰ ਭੁੱਲ ਜਾਂਦਾ ਜਦੋਂ ਕਥਾ ਕਰਨ ਲੱਗਦਾ, ਖਿਆਲ ਕੇਰੀ ਹੋਰ ਆ ਜਾਂਦਾ। ਇਹ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੋਇਆ, ਚੌਕੀ ਤੋਂ ਸ਼ੁਰੂ ਹੋਇਆ, ਅਤੇ ਇਹ ਸਾਡੇ ਪੰਥ ਦਾ ਇੱਕ ਹਿੱਸਾ ਹੈ ਜੀ। ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਮੇਰੀ ਫਿਰ ਅਰਜ਼ ਹੈ ਕਿ ਦੇਖੋ ਕਿ ਸਤਿਗੁਰੂ ਸ਼ਬਦ ਵਰਤ ਰਿਹਾ। ਹੁਣ ਵਿਸਾਖੀ ਲੋਕ ਮਨਾ ਰਹੇ ਆ, ਕਈਆਂ ਨੇ ਅੱਜ ਗਿੱਧੇ ਪਾਉਣੇ ਨੇ, ਕਈਆਂ ਨੇ ਵੀਕਐਂਡ 'ਤੇ ਨੱਚਣਾ ਹੈ, ਕਈਆਂ ਨੇ ਖਾਣਾ ਪੀਣਾ ਹੈ, ਕਈਆਂ ਨੇ ਵਿਸਾਖੀ ਆਪਣੇ ਢੰਗ ਨਾਲ ਮਨਾਉਣੀ ਹੈ, ਕਈਆਂ ਨੇ ਇੱਕ ਦੂਜੇ ਨੂੰ ਘੂਰ ਕੇ, ਕਈਆਂ ਨੇ ਇੱਕ ਦੂਜੇ ਤੋਂ ਨਫ਼ਰਤ ਕਰਕੇ ਚਲੇ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਵਿਸਾਖੀ ਮਨਾਉਣ ਲੱਗਾ, ਉੱਥੇ ਸ਼ਬਦ ਵਿਸਾਖੀ ਵਰਤਿਆ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ। ਜਦੋਂ ਸਾਡੀ ਖਿੰਡੀ ਕੋਈ ਸੁਰਤ ਗੁਰੂ ਕੇ ਸ਼ਬਦ ਵਿੱਚ ਜੁੜ ਜਾਏ, ਇਉਂ ਕਹਿ ਲਓ ਅੰਦਰ ਵਾਲੀ ਸੁਰਤ ਸ਼ਬਦ ਨੂੰ ਮੰਨ ਲਵੇ, ਮਹਾਰਾਜ ਕਹਿੰਦੇ ਫਿਰ ਵੈਸਾਖੀ ਮਨਾਈ ਜਾਂਦੀ ਹੈ। ਫਿਰ ਅਰਜ਼ ਹੈ, ਨਾਨਕ ਵੈਸਾਖੀ ਪ੍ਰਭ ਪਾਵੈ, ਇਸ ਵਿਸਾਖੀ ਨੂੰ ਪ੍ਰਭੂ ਮਿਲ ਗਏ, ਪਰਮਾਤਮਾ ਮਿਲ ਗਏ। ਸੁਰਤ ਸ਼ਬਦ, ਸੁਰਤ ਸ਼ਬਦ ਮਨ ਮਾਨਾ। ਜਦੋਂ ਸਾਡੀ ਸੁਰਤ ਸ਼ਬਦ ਦੇ ਵਿੱਚ ਭਿੱਜ ਗਈ, ਸੁਰਤ ਉਹਦੇ ਵਿੱਚ ਚੁੱਭ ਗਈ। ਇਹ ਮੈਂ ਗੁਰਮੁਖੋ ਸਿਰਫ ਇਸ ਕਰਕੇ ਬੇਨਤੀ ਕੀਤੀ ਹੈ ਕਿ ਜਿਸ ਪਿਤਾ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਇਸ ਵਿਸਾਖੀ ਬਾਰੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਹੁਣ ਚੱਲੀਏ ਜਿਹੜੀ ਲੜੀਵਾਰ ਆਪਾਂ ਵਿਚਾਰ ਕਰ ਰਹੇ। ਕੱਲ੍ਹ ਅਸੀਂ ਸ਼ਬਦ ਜਦੋਂ ਪੜ੍ਹਿਆ, ਮੈਂ ਇੱਥੇ ਛੱਡ ਕੇ ਗਿਆ ਸਾਂ, ਖਾਲਸਾ ਸੋਹੇ ਪਰ ਦ੍ਰਿਸ਼ਟ ਕੋ ਤਿਆਗੈ। ਇਹ ਤਾਂ ਅਰਥ ਸੌਖੇ ਹੋ ਗਿਆ ਜੀ, ਸੋਏ ਦਾ ਅਰਥ ਹੀ ਕਰ ਰਿਹਾ। ਉਹ ਖਾਲਸਾ ਉਹ ਹੈ ਜਿਹੜਾ ਪਰਾਈ ਦ੍ਰਿਸ਼ਟੀ ਨੂੰ ਤਿਆਗ ਦਿੰਦਾ। ਪਰ ਦਾ ਅਰਥ ਬਗਾਨਾ ਹਨ, ਦ੍ਰਿਸ਼ਟ ਦਾ ਅਰਥ ਹੈ ਦੇਖਣਾ। ਬੜੀ ਉੱਚੀ ਗੱਲ ਹੈ ਜੀ। ਕਹਿੰਦੇ ਖਾਲਸਾ ਉਹ ਵੇ ਜਿਹੜਾ ਪਰਾਈ ਦ੍ਰਿਸ਼ਟੀ ਨੂੰ ਆਪਣੀ ਜ਼ਿੰਦਗੀ ਤਿਆਗ ਦਿੰਦਾ। ਪਰ ਦ੍ਰਿਸ਼ਟ ਕੀ ਹੈ? ਪਰ ਦਾ ਅਰਥ ਕੀਤਾ ਬਗਾਨਾ, ਦ੍ਰਿਸ਼ ਦਾ ਅਤੇ ਦੇਖਣਾ। ਜਦੋਂ ਇਨਸਾਨ, ਮੇਰੀ ਬੇਨਤੀ ਹੈ ਕਿ ਪਰਾਏ ਰੂਪ ਨੂੰ ਦੇਖਦਾ, ਤਨ ਨੂੰ ਦੇਖਦਾ, ਇਹ ਮੈਂ ਗੱਲ ਖੋਲ੍ਹ ਕੇ ਕਹਾਂਗਾ, ਪਰਾਏ ਤਨ ਨੂੰ ਦੇਖਦਾ, ਪਰਾਏ ਧਨ ਨੂੰ ਦੇਖਦਾ, ਪਰਾਏ ਬਿਜ਼ਨਸ ਨੂੰ ਦੇਖਦਾ, ਜਿਹਦੇ ਵਿਸਤਾਰ ਨਾਲ ਚਲੋ ਤਾਂ। ਕਿਉਂਕਿ ਪਰ ਦ੍ਰਿਸ਼ ਦਾ ਅਰਥ ਸਿਰਫ ਇਹ ਵੀ ਹੈ ਕਿ ਔਰਤ ਦਾ ਚਿਹਰਾ ਦੇਖਣਾ। ਇਹ ਮੈਂ ਬਿਲਕੁਲ ਕੋਈ ਸ਼ਬਦ ਲੁਕਾ ਕੇ ਨਹੀਂ ਕਹਿ ਰਿਹਾ। ਕਹਿੰਦੇ ਨੇ ਖਾਲਸਾ ਹੋਵੇ ਕਿ ਜਿਹੜਾ ਇੰਨੀ ਕੁ ਬੰਦਗੀ ਕਰੇ, ਉਹ ਵਕਾਰ ਵਾਲੀ ਦ੍ਰਿਸ਼ਟੀ ਨਾਲ ਕਿਸੇ ਨੂੰ ਕਦੀ ਵੀ ਤੱਕੇ ਨਾ। ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਹੁਣ ਪਰ ਦ੍ਰਿਸ਼ਟ ਕੀ ਹੈ? ਇਹਦੇ ਅਰਥ ਗੁਰੂ ਗ੍ਰੰਥ ਸਾਹਿਬ ਚੋਂ ਲੱਭਣਗੇ। ਇੱਕ ਮਹਾਰਾਜ ਜੀ ਦਾ ਬਚਨ ਆਉਂਦਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਗੁਰਮੁਖੋ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਨੇ ਨਾ, ਅਸੀਂ ਇਹ ਤਾਂ ਮੈਂ ਕੱਲ ਵੀ ਕਿਹਾ ਕਿ ਬਾਕੀ ਸਾਰੀਆਂ ਵਜਰ ਕਿਰਤਾਂ ਦੱਸੀਆਂ ਜਾਂਦੀਆਂ ਨੇ, ਪਰ ਇਹ ਤਾਂ ਉਹ ਸਰੀਰ ਦਾ ਪਤਤ ਹੋ ਜਾਣਾ, ਕੱਲਾ ਇਹੀ ਪਤਤ ਨਹੀਂ ਜਿਨ੍ਹਾਂ ਦੀ ਮੈਂ ਆਪਣੀ ਗੱਲ ਕਰਾਂਗਾ, ਜਦੋਂ ਅੰਦਰੋਂ ਸੁਰਤ ਪਤਤ ਹੋ ਜਾਏ ਰਾਹ ਫਿਰ ਵੀ ਕੋਈ ਨਹੀਂ ਲੱਭਦਾ ਹੁੰਦਾ। ਇਹ ਸੁਰਤ ਦਾ ਪਤਤ ਹੋਣਾ ਹੈ ਜੀ, ਰੋਜ਼ ਪਤਤ ਹੋ ਰਹੀ। ਬਾਹਰ ਦਾ ਭੁਲੇਖਾ ਪੈ ਸਕਦਾ, ਜਦੋਂ ਸੁਰਤ ਪਤਤ ਹੋ ਜਾਏ। ਕੱਲ ਪਰਸੋਂ ਮੈਂ ਕਿਹਾ ਸੀ ਸ਼ਾਇਦ ਨਿੰਦਿਆ ਬਾਰੇ, ਅੱਜ ਮਹਾਰਾਜ ਕਹਿੰਦੇ ਖਾਲਸਾ ਉਹ ਹੈ ਜਿਹੜਾ ਸੱਚੀ ਮੁੱਚੀ ਆਪਣੇ ਅੱਖਾਂ ਨਾਲ ਦੇਖੇ ਪਰ ਮੰਦੀ ਨਜ਼ਰ ਨਾਲ ਨਾ ਦੇਖੇ। ਫਿਰ ਸੁਣਿਓ, ਮੰਦੀ ਨਜ਼ਰ ਨਾਲ ਬੰਦਾ ਕਹੇਗਾ ਵੀ ਅੱਖਾਂ ਬਦਲ ਜਾਣੀਆਂ ਨੇ, ਨਹੀਂ ਇਹਦਾ ਸੰਬੰਧ ਮਨ ਦੇ ਫੁਰਨਿਆਂ ਨਾਲ ਹੈ। ਅੱਖਾਂ ਨਾਲ ਦੇਖੇ ਪਰ ਮਨ ਦੇ ਵਿੱਚ ਉਸ ਚਿਹਰੇ ਨੂੰ ਦੇਖ ਕੇ ਮਲੀਨਤਾ ਨਾ ਪੈਦਾ ਹੋਵੇ, ਕਿਉਂਕਿ ਜੇ ਚਿਹਰਾ ਦੇਖ ਕੇ ਮਲੀਨਤਾ ਪੈਦਾ ਹੋ ਗਈ। ਇਸ ਨੂੰ ਬੇਨਤੀ ਨੂੰ ਸੁਣਿਆ ਬੜਾ, ਇਹ ਆਪਾਂ ਕਹਿੰਦੇ ਇੱਕ ਘੜੀ ਵੇਖਿਆ ਅੱਗੇ ਨਿਕਲ ਗਏ, ਨਹੀਂ ਪਿਆਰਿਓ, ਵੇਖਣ ਤੋਂ ਬਾਅਦ ਅੰਦਰ ਫੁਰਨਾ ਬਣਿਆ ਬੋਲੇ ਨਹੀਂ, ਜਿਹੜਾ ਥਾਟ ਸੀ, ਫੁਰਨਾ ਸੀ, ਖਿਆਲ ਸੀ, ਉਹ ਸਭ ਕੌਨਸ਼ੀਅਸ ਮਾਇੰਡ ਨੇ ਪਕੜ ਲਿਆ। ਏਡਾ ਜ਼ਬਰਦਸਤ ਉਹ ਚੁੰਬਕ, ਉਹਨੇ ਸਭ ਕੌਨਸ਼ੀਅਸ ਮਾਇੰਡ ਨੇ ਉਹ ਪਕੜ ਲਿਆ। ਤੇ ਜਦੋਂ ਆਪਾਂ 20 ਸਾਲ ਬਾਅਦ ਰਾਤ ਨੂੰ ਸੁੱਤੇ, ਉਹਨੇ ਕੀ ਕੀਤਾ, 20 ਸਾਲਾਂ ਬਾਅਦ ਜਿਹੜਾ ਚਿਹਰਾ ਵੇਖ ਕੇ ਅੰਦਰ ਥਾਟ ਬਣਾਇਆ, ਸੁਪਨਾ ਬਣ ਕੇ ਤੰਗ ਕਰਨ ਲੱਗ ਪਿਆ। ਮੇਰੀ ਫਿਰ ਬੇਨਤੀ ਹੈ, ਵੇਖ ਪਰ ਚੰਮ ਦ੍ਰਿਸ਼ਟੀ ਨਾਲ ਨਾ ਦੇਖ, ਤੂੰ ਬ੍ਰਹਮ ਦ੍ਰਿਸ਼ਟੀ ਨਾਲ ਦੇਖ। ਫਿਰ ਬੇਨਤੀ ਸੁਣਿਓ ਥੋੜਾ ਜਿਹਾ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗ ਹੈ। ਮਹਾਰਾਜ ਕਹਿੰਦੇ ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਇੱਕ ਬਚਨ ਮਹਾਰਾਜ ਜੀ ਦਾ ਇੱਕ ਆਉਂਦਾ ਹੈ, ਤਰਨ ਤੇਜ ਪਰ ਤਰਿਆ ਮੁੱਖ ਜੋ ਹੈ। ਗੁਰੂ ਗ੍ਰੰਥ ਸਾਹਿਬ ਚ ਤਰਨ ਦਾ ਅਰਥ ਜਵਾਨ, ਜਵਾਨੀ ਦਾ ਮੌਕਾ ਹੈ। ਇਹ ਮੈਂ ਸਾਰੀਆਂ ਬੇਨਤੀਆਂ ਗੁਰੂ ਗ੍ਰੰਥ ਸਾਹਿਬ ਚੋਂ ਕਰ ਰਿਹਾ, ਜਵਾਨੀ ਦਾ ਸਮਝੋ ਖੜ ਆਇਆ ਪਿਆ। ਤਰਨ ਤੇਜ, ਮਹਾਰਾਜ ਕਹਿੰਦੇ ਪਰ ਤਰਿਆ ਮੁੱਖ ਜੋ ਹੈ, ਜਵਾਨੀ ਦਾ ਵੇਲਾ ਹੈ। ਉਸ ਸਾਰੇ ਵੇਲੇ ਚ ਇਸ ਨਿਕੰਮੇ ਮਨ ਨੇ, ਮੈਂ ਗੱਲ ਕਰ ਰਿਹਾ ਆਪਣੀ, ਇਸ ਭੈੜੇ ਚੰਦਰੇ ਨੇ ਕੇਵਲ ਔਰਤਾਂ ਦੇ ਰੂਪ ਦੇਖੇ, ਇਹਨੂੰ ਸਮਝ ਹੀ ਨਹੀਂ ਪਈ ਬੁਢੇਪੇ ਵਿੱਚ ਇਹ ਮੁਸੀਬਤ ਖੜੀਆਂ ਹੋਣ ਵਾਲੀਆਂ, ਕਿਉਂਕਿ ਮਨ ਕਿਤੇ ਕਾਬੂ ਆ ਜਾਊਗਾ ਛੇਤੀ। ਇਹ ਵਿਸ਼ਾ ਫਿਰ ਬੇਨਤੀ ਹੈ ਖਾਲਸਾ ਜੀ, ਜਿੱਦਣ ਆਪਾਂ ਇਸ ਨੂੰ ਅਰਦਾਸ ਕਰਕੇ ਕਮਾ ਗਏ ਨਾ, ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਤੁਸੀਂ ਇਕੱਲੇ ਰਹਿ ਜਾਓ, ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਚੈਲੇਂਜ ਨਹੀਂ ਕਰ ਸਕੇਗੀ। ਆਪਣੇ ਨਾਲ ਗੁਰੂ ਗੋਬਿੰਦ ਸਿੰਘ ਖਲੋਤੇ ਹੋਏ ਆ। ਫਿਰ ਅਰਜ ਹੈ, ਤਰਨ ਤੇਜ ਪਰ ਤਰਿਆ ਮੁੱਖ ਜੋ ਹੈ, ਸਰ ਅਪ ਸਰ ਨਾ ਪਛਾਣਿਆ। ਇਹ ਸਮਝ ਹੀ ਨਹੀਂ ਕਿ ਨੁਕਸਾਨ ਕਿਹਦੇ ਚ, ਫਾਇਦਾ ਕਿਹਦੇ ਚ। ਹੁਣ ਜਵਾਨੀ ਦੇ ਤੇਜ ਵਿੱਚ, ਜਵਾਨੀ ਦੀ ਰੋਹ ਵਿੱਚ ਤੂੰ ਸਭ ਕੁਝ ਕਰੀ ਜਾਂਦਾ, ਪਰ ਜਿੱਦਣ ਮੰਜੀ ਤੇ ਪੈ ਗਿਆ ਉਦਣ ਤੈਨੂੰ ਪੁੱਛਾਂਗੇ, ਜੋ ਕੋਈ ਦੇਖਿਆ ਉਹ ਤੈਨੂੰ ਫੁਰਨਾ ਤੰਗ ਕਰੇਗਾ। ਮਹਾਰਾਜ ਕਹਿੰਦੇ ਤੋਂ ਬਚ। ਇੱਕ ਹੋਰ ਬੇਨਤੀ, ਗੁਰੂ ਗ੍ਰੰਥ ਸਾਹਿਬ ਤੇ ਇੱਕ ਬਚਨ ਹੁੰਦਾ ਜੀ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ। ਅਜ ਮੇਰੇ ਮਾਨਸੀ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ, ਖਉ ਤਿਸ ਕੈ ਬਲ ਜਾਈ। ਇਹਦਾ ਅਰਥ ਹੈ ਜਿਹਦੀ ਵਿਕਾਰੀ ਦ੍ਰਿਸ਼ਟੀ ਹੈ, ਪਰ ਦ੍ਰਿਸ਼ਟੀ, ਜਿਹੜਾ ਵਿਕਾਰੀ ਦ੍ਰਿਸ਼ਟੀ ਨੂੰ ਬੰਨ ਲੈ, ਇਹਦਾ ਅਰਥ ਸ਼ਬਦ ਨਾਲ ਇੰਨਾ ਕੁ ਬੰਨ ਲੈ, ਉਹਦੀਆਂ ਅੱਖਾਂ ਖੁੱਲਣ ਸੱਚੀ ਮੁੱਚੀ ਅੰਦਰ ਮੰਦਾਪੁਰ। ਅੱਗੇ ਆਪਾਂ ਹੁਣ ਦੇਖਾਂਗੇ ਥੋੜਾ ਜਿਹਾ ਨੂੰ ਨਾ, ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਆਪਾਂ ਦੇਖਾਂਗੇ ਵੀ ਇਹ ਕਾਬੂ ਹੋ ਸਕਦਾ ਹੈ। ਮਹਾਰਾਜ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਖਉ ਤਿਸ ਕੈ ਬਲ ਜਾਹੀ। ਜਿਹੜਾ ਆਪਣੀ ਦ੍ਰਿਸ਼ਟੀ ਨੂੰ ਸ਼ਬਦ ਨਾਲ ਇਸ ਤਰ੍ਹਾਂ ਘੁੱਟ ਕੇ ਬੰਨ ਲੈ, ਜਿਵੇਂ ਰੱਸੇ ਨਾਲ ਕੋਈ ਪਸ਼ੂ ਘੁੱਟ ਕੇ ਨੂੜ ਲਈਦਾ ਹੈ, ਆਪਣੀ ਦ੍ਰਿਸ਼ਟੀ ਨੂੰ ਘੁੱਟ ਕੇ ਬੰਨ ਲੈ। ਗੁਰੂ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਹੋਏ, ਕਿ ਡਾਕੂ ਕਮਾਈ ਹੋਵੇਗੀ ਉਹਦੀ। ਮੇਰੀ ਫਿਰ ਬੇਨਤੀ ਹੈ, ਆਪ ਰੋਜ਼ ਪੜ੍ਹ ਦਿਓ ਇੱਕ ਬਚਨ, ਮਿੱਥਿਆ ਨਾਹੀਂ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰੇ ਰੂਪ ਨਾ ਆਖ ਹੈ ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗ ਹੈ। ਪਰ ਤੇਰੇ ਰੂਪ ਨਾ ਪੇਖ ਹੈ ਨੇਤਰ, ਹੁਣ ਇਹ ਤਾਂ ਕਹਿ ਦਿੱਤਾ ਮੈਂ ਵੀ ਅੱਖਾਂ ਬੰਦ ਕਰ ਲਾਂਗਾ। ਉਹ ਨਹੀਂ ਪਿਆਰਿਓ, ਮੈਂ ਉਦਣ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਖੁੱਡਾਂ ਦੇ ਬੰਦ ਕਰਨ ਨਾਲ ਮਨ ਨਹੀਂ ਮਰਦਾ ਹੁੰਦਾ, ਇਹ ਤਾਂ ਅੰਦਰ ਬੈਠਾ ਹੈ। ਅਸੀਂ ਚੁੱਪ ਕਰਕੇ ਅੱਖਾਂ ਬੰਦ ਕਰ ਲਈ, ਮੈਂ ਆਪਣੀ ਗੱਲ ਕਰਨਾ ਵੀ ਅੱਖਾਂ ਬੰਦ ਕਰ ਲਈ, ਨਹੀਂ ਜੀ ਮੈਂ ਕੋਈ ਦੇਖਦਾ ਹੀ ਨਹੀਂ। ਇਹ ਤਾਂ ਐਡਾ ਭੈੜਾ ਹੈ, ਅੱਖਾਂ ਤੋਂ ਬਿਨਾਂ ਜੋ ਕੁਝ ਪਹਿਲਾਂ ਦੇਖਿਆ ਉਹਦੇ ਚ ਸਵਾਦ ਲਈ ਜਾਂਦਾ। ਮਹਾਰਾਜ ਕਹਿੰਦੇ ਨੇ ਖਾਲਸਾ ਉਹ ਹੈ ਜਿਹੜਾ ਇਸ ਬਰੀਕ ਗੱਲ ਨੂੰ ਸਮਝ ਜਾਏ, ਪਰਤਰਿਆ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ संत संगीत यह तरीका जे जिहड़ा साधु दी सेवा करे संगत दी सेवा विच रहे कमाई वाले पुरश की सेवा विच रहे सची मिची उह पर दृष्टि तो बच जाता है। मैं कल परसों शायद गोपी चंद का जिक्र किया है ना, पुरानी शास्त्रकार ढाई मावां मानते हैं, मैं शास्त्रकार कह रहा पर अज मैं दोपहर के दीवान च माता साहब जी का जिक्र किया क्योंकि जो आप हजूर साहब जाने ना जी आपू पता उ जोड़ा गुरद्वारा निहंग सिंह माता जी के स्थान से सेवा करते जेडे उ सारे एको शब्द वरते हैं माता साहब जी, माता साहब जी शब्द वरते, बाबा मित सिंह जी निहंग सिंह जी, बाबा धर्म सिंह जी निहंग सिंह जी, ये ब्रह्म ज्ञानी सत पुरशा ने उत्ते सेवा शुरू की। आपू शायद पता होना बाबा मित सिंह जी बारे, उंज मैं बेनती करांगा खालसा जी मैं उदन की अर्ज करता जा रहा वा क्योंकि साड़ी साइकी इन्नी क चेंज कर दिती गई है, नाम ते शक आपा किसे नू कुछ नहीं, बाणी ते शक, शख्सियतां ते शक, कमाई वालियां ते शक करी बैठे हैं। मैं एक बेनती करांगा छोटी जी किताब है पांच सुच्चे मोती, जे आप जी नू मिले ते जरूर पढ़ियो, उहदे विच बाबा मित सिंह निहंग सिंह जी का जीवन दिता है। वह इन्नी कमाई वाले सिंह, पांच सिंह चले सन, हजूर साहब जांदिया जांदिया दो रह गए, उन्होंने बड़ी से उदो तो कुछ है ही नहीं सी, जंगल बिया बाण उत्थे कहा जाता है क्योंकि कुछ गल्लां ऐसियां ने जेड़ियां जा के दर्शन करिए अर्थ कुछ होर ने, ते लखारी क्योंकि लखारी जरा आधुनिक लखारी है बड़ी उहदी मेहनत हो सकती है पर अक्सर वह चश्मा पछम का ला के हिस्टरी लिखता है, जां वह तर्क का लै लूगा, तर्क चाहिए है पर गुरु साहब उत्ते तां भावना चाहीदी है ना। उत्थे कहा जाता है जदों गए बाबा मित सिंह जी जो उत्थो उत्थो साखी सुनांदे तरचो सिंह गए होणगे हजूर साहब, उत्थे जदों गए तो जिहड़ा सिंह सेवा कर रहा सी वह खुश हो गया, कहिंदा चलो जी माता जी तेरे पुत्तर आ गए, कहिंदे सानू छुट्टियां बख्शो। बाबा मित सिंह जी कहिंदे आ खालसा जी, उन्हां नू कहिंदे आ जी असीं गुरद्वारियां दी सेवा इस तरह नहीं लैंदे हुंदे, निहंग सिंह जी कहिंदे बाबा मित सिंह जी असी इस तरह सेवा नहीं लेंदे, जां ते कोई छड़ के तुर जाए ते जां कोई पूरा हो जाए असी तां सेवा लेने हैं। हुण ओ कहिंदे ने भी असी नहीं नहीं असी ते दर्शन करने हैं, दर्शन करके चले जाने, असी कोई कब्जा लेना है। वह पिछले पासे गदावरी निकलती सी ना, अज भी है जल घट उत्थे इशनान कर, जिन्ना को मैं पढ़िया वाहगुरु क्योंकि जो उत्थे सुनिया है, कहिंदे जदों वह इशनान करके वापस आए तो जिहड़ा कहिंदा सी ना तुसीं सेवा करो वह अपने शरीर विचों निकल गया, अंज लगा वह तो पूरा हो गया क्योंकि उन्हें कहा सी भी असी पूरा हो जाए जां छड़ के चला जाए, तां वह अपना शरीर छड़ गया जी। उन्हें देखिया उन्हें मन च आया भी कमाई वाली कोई रूह है माता जी स्थान पर बैठी, उन्होंने कहा भी असी सेवा कर लाँगे। वह फिर सच्ची मुची वह देह चो उठ खलोता, यह है इबादत वालियां कोल है, वह जो उठ्या कह लगा असल च सेवा तुहाडे भागां च लिखी है, मैं अपना शरीर पंजाब की धरती से जाके त्यागना है, आपू मैं जी एक खिन विचों निकलिया हाँ, बख्श दिया जे। उस विषय पर मैं उन्ना उत्थे घटना वापरी, वो डब्बा रखते हुए वड्या होया पीपा ना टीन, उहदे विच संगत माया पाई जानी, उहदे विचों दई जानी। एक दिन कोई सेवादार कई दिन का रहिंदा सी जी उत्थे, उन्हें ना जी उस टीन में जो पैसे थोड़े सन किन्नी कु संगत जाती सी वह जेब च चोरी पा लिया बिना दस्या चल पिया, तो जेडे उत्थे बैठे सन उन्होंने पता की क्या कह बाबा मित सिंह देखो जी तुसीं इन्ना प्यार करते सी वह तां चोर निकलिया पैसे लैके चला गया। जदों बोले बाबा मित सिंह हस के कहिंदे कित्थों पैसे लैके गया, कहिंदे आ डब्बे जिहड़े तुसीं रोक दिंदे हो, कहिंदे डब्बा किहदा है, कहिंदे माता जी का, माता साहब जी, माता साहब जी का, यह शब्द कहिंदे सन माता साहब कौर असीं शब्द वरतने अजकल, यह माता साहब जी का, अगों हस के कहिंदे अगले की मां सी मां की जेब चो कढ गया तुसीं रौला क्यों पाई जांदे हो, चुप कर दिते उहदी मां सी मां कोलों लै गया कि आपां सेवा करिए, रब की खेड वापरी, पता नहीं कोई तो होर भी अर्थ करदे नूं दिसिया ना, वह वापिस आ गया, उन्हें आके हाथ जोड़ के बाबा मित सिंह जी ने कहा मेरे तो भुल हो गई, اگو ہس کے گلوکڑی چ لے کے ماں دی چوری تھوڑا کری دی، جد دل کرے ماں تو منگ لئی دا، ماں تا اپنی برکی بھی منہ چو کڈ کے پا دین دی. دیکھو کمال ہو گئی، جنہ نے روپن کیتا انہوں نے سمت دے دیتی، انہوں سمت دے کے کیا نہیں ماں کو اس طرح نہیں لے جائی دے، ماں تا منہ دی برکی بھی کڈ کے دے دین دی. خالصہ جی میں تنو پھر بنتی کر رہا، ایک کیویں بچیا جائے؟ پردرشت بچنا بہت مشکل ہے، بہت مشکل. آؤ ایک اسی بچن لئیے. تے جڑا کہنے نا یہ ہن نام نہیں ٹکدا پیا، بھلن لگ پیا، ایک تاں شریر دی کمزوری ہندی ہے، ایک جیوں جیوں اندریاں دی واشنا باہر مکھی ہوئی جاندی ہے تیوں تیوں کاگرتا کھنڈت ہو جاندی. ایک توکم دی اندری سبل، بھگت رویداس صاحب جی ایتھے ویسے پاٹھ جے سبل کران گے سوکھا رہے گا، سبل نہیں، اندری سبل، نبل، ببیک بدھ، پرمارت پرویش نہیں. گرو گرنتھ صاحب دا جدو اندریاں باہر مکھی ہو جان، اکھاں لگاتار پرائے روپ نوں دیکھی جان، کان باہر گندن وین سن لگ پین، شریر دیا اندریاں باہر دی واشنا چ پرورت ہو جان، ست گرو کہندے نے ادو من دا ٹکا ختم ہو جاندا ہے، اندر والا کمزور ہوندا، اودے وچ پرمارت پرویش ہی نہیں کرتا. پھر بنتی، اندری سبل، انج ویسے دے ارتھ کیتے آ کام واشنا دی اندری، کہ جس بندے دی واشنا دی اندری اینا وکاراں نے کھا لئی، او دی ببیک بدھی ماری جاندی ہے، اونوں عقل نہیں رہندی. اندری سبل، نبل، نبل ببیک بدھ، پرمارت پرویش نہیں، او دے وچ پرمارت پرویش نہیں کردا. پر آؤ ایک بچنا پڑھ لینے ہاں، کیویں نوں قابو کریے. انج بھوگ کے دو طریقے نے جی، بھارت وچ بڑے مت سن، ایک وام مارگی مت ہے، جویں ساڈے پنج ککار نے نا جی، انہاں دے پنج مکار جے آپ جی نوں پتا ہونا، پنج مکار نے جویں ماس، میتھن، مدرا، مچھلی، وہ پنج کہندے نے بھی ماس کھاؤ، بھوگ بھوگو. کچھ لوگ سوچتے آ بھوگ بھوگ کے بھوگ بھوگ کے اخیر تے رج جاں گے. سچی تاں دساں، انہاں اکھاں نال ساری زندگی ویکھدے رہو، نہ کدی رجنا نہیں، کیونکہ انہاں دا بھکا اندر بیٹھا ہے، جنوں آپاں منواں کہنے ہیں. اگلی گل، اے کدی نہیں رجدیاں. گرو گرنتھ صاحب چ ایک بچن ہے، بکھیا میں کنہی ترپت نہ پائی، جوں پاوک ایندھن نہیں تراپے بنا رکھاں اگائی. کدی کسے نے واشنا وچ بکھیا وچ ترپتی پائی ہے؟ گرمکھو، بلدی کوئی اگ چ سدیاں بھر تو کوئی تیل سٹی جائے، سمگری سٹی جائے، لکڑا سٹی جائے، اگ نے کہنا بس کرو ہن میں رج گئی. نہیں پیارے، ساری زندگی اگ پائی جو کدی رجنا نہیں، اگ رجے گی پانی پایا، اندر بھوک کے نہیں رجدا، اندر رجے گا گرو کی بانی پایا، یہ ترپت ہو سکتا. گرو صاحب نے ایک بچن کیا، وہ ہے آکھن آکھن رجیا، یہ بھی آ جاتا پردرشت. خالصہ سوئے پردرشت کو تیاگ، آکھن آکھن رجیا، سننا رجے کن، اکھی دیکھنا رجیاں، گن گاہ کے ایک ون، یہ تا ایک ایک رنگ چ نہیں رجیاں. بھکھیا بھکھ نہ اترے گلی، بھکھ نہ جائے. آپ جی پتا ہونے دھن گرو انگد صاحب سچے پتا جی کا سلوک ہے، کیونکہ کچھ سلوک نے جڑے گرو نانک صاحب جی کی بانی نہ میل کھاندے. ایک جڑا آپ جب جی صاحب چ پڑھنے ہیں، پون گرو پانی پتا، یہ گرو انگد صاحب کا بھی تھوڑا جا پاٹ پے دے ارتھ اوئی نے. یہ مہاراج جی کا بچن کہ آکھن آکھن درتھے منہ، ساری زندگی بولتا رہا نہیں رجیا جی، آکھن آکھن درتھ منہ، جو آکھ رہے آکھن آکھن رجیا، سن نہ رجے کن، اکھی دیکھ نہ رجیاں، گن گاہ کے کون، بھکھیا بھوک نہ اترے گلی بھوک نہ جائے. مہاراج کیویں رجاں گے؟ نانک بھکا تا رجے جا گن کے گنی سمائے، یہ تا رجے گا جدو گنا والے پرماتما دے گن گائے گا. ایک میں آپ جنوں کویت ضرور سانجا کرنا چاہنا، ایک تا ارداس ہن جے کہ ایس جگتی نہ چھوٹ جائے گا، وہ گرمکو جوہر نہ سرتی گیان وچار، جوہر نہ جگتی چھٹے سنسار، ایویں کتنے کلاسا لینے نا، فلانا سان میتھڈ دس رہا، اتنے دھیان ترو، اتنے ترو، لوکی آن لائن جڑے ہوئے. پر گرمکھو، گرو گھر سب تو وڈی بخشش ہے کرپا، نظر. ਇਹ ਮਹਾਰਾਜ ਜੀ ਨੂੰ ਭਾਈ ਗੁਰਦਾਸ ਸਾਹਿਬ ਇਹਦੀ ਬੜੀ ਕਮਾਲ ਦੀ ਵਿਆਖਿਆ ਕਰਦੇ ਆ। ਪਰ ਦ੍ਰਿਸ਼ਟ ਉਹਨਾਂ ਦਾ ਇੱਕ ਕਵਿਤ ਹੈ, ਜਿਵੇਂ ਕੱਲ ਸੀ ਨਾ ਕਿਉਂ ਲੀਜਾ ਗੜ ਬੰਕਾ ਭਾਈ, ਮੈਨੂੰ ਇਹ ਗੱਲ ਦੀ ਸੱਚੀ ਤੋਂ ਦੱਸਾਂ ਇਸ ਗੱਲ ਦੀ ਪ੍ਰਸੰਨਤਾ ਬੜੀ ਹੈ ਕਿ ਆਪਾਂ ਗਹਿਰੀ ਤੋਂ ਗਹਿਰੀ ਗੱਲ ਵੀ ਜੇ ਬਾਣੀ ਦੀ ਕਰ ਰਹੇ ਹਾਂ ਤੇ ਸੰਗਤ ਬਿਲਕੁਲ ਧਿਆਨ ਨਾਲ ਸੁਣ ਰਹੀ ਹੈ। ਇਹ ਪ੍ਰਾਪਤੀ ਕਹਿ ਸਕਦੇ ਜੀ ਸਤਿਗੁਰਾਂ ਦੇ ਸਮਾਗਮ ਦੀ। ਉਹ ਕਵਿਤ ਹੈ, ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਉੱਤ ਜਾਏ ਠਹਿਰਾਵਹੀ। ਅਰਥ ਮੈਂ ਕਰਾਂਗਾ ਅੱਗੇ। ਚਰਮ ਦ੍ਰਿਸ਼ਟ ਮੂੰਦ ਪੇਖ ਦਿਬ ਦ੍ਰਿਸ਼ਟ ਕਹਿ ਜਗ ਮਗੀ ਜੋਤ ਉਨ ਮਨੀ ਸੁਧ ਪਾਵਈ। ਸੁਰਤ ਸੰਕੋਚਰੀ ਸੰਕੋਚਰੀ ਬੱਜਰ ਕਪਾਟ ਖੋਲ ਨਾਦ ਵਾਦ ਪਰੈ ਅਨਹਤ ਲਿਵ ਲਾਵਈ। ਬਚਨ ਬਿਸਰਜਤ ਅਨ ਰਸ ਰਹਿਤ ਹੋਵੇ ਨਿਚਰ ਅਪਾਰ ਤਾਰ ਅਪਿਓ ਪਿਆਵਈ। ਥੋੜੇ ਜਿਹੇ ਦੇ ਅਰਥ ਨੇ, ਅਰਥ ਕੀ ਨੇ ਜੀ, ਕਿਵੇਂ ਪਰ ਦ੍ਰਿਸ਼ ਤੋਂ ਬਚੀਏ। ਕੱਲ ਮੈਂ ਆਪ ਜੀ ਨੂੰ ਕਿਹਾ ਸੀ ਵਾਸ਼ਨਾ ਉਦੋਂ ਹੀ ਉਪਜਦੀ ਏ ਜਦੋਂ ਉਸ ਉਸ ਬੋਡੀ ਉਸ ਵਜੂਦ ਦੇ ਸੰਬੰਧੀ ਆਪਣੇ ਫੁਰਨੇ ਅਸੀਂ ਮਾੜੇ ਬਣਾਉਂਦੇ ਹਾਂ। ਧੀ ਦਾ ਸਰੀਰ ਵੀ ਪੰਜਾਂ ਤੱਤਾਂ ਦਾ, ਜਿਹਨੂੰ ਬਾਹਰ ਚੁਰਸ ਤੇ ਦੇਖਣਾ ਸਰੀਰ ਉਹਦਾ ਵੀ ਪੰਜਾਂ ਤੱਤਾਂ ਦਾ। ਮਨ ਨੇ ਇੱਕ ਨੂੰ ਧੀ ਮੰਨਿਆ ਹੋਇਆ, ਦੂਜੀ ਨੂੰ ਵਾਸ਼ਨਾ ਨਾਲ ਦੇਖਦਾ ਪਿਆ। ਕਰਦਾ ਤੇ ਮਨ ਹੀ ਹੈ ਨਾ, ਆਹ ਕੈਮਰਾ ਤੇ ਸਿਰਫ ਦੇਖਦਾ ਹੀ ਏ। ਉੱਥੇ ਭਾਈ ਸਾਹਿਬ ਕਹਿੰਦੇ ਗੁਰ ਸਿੱਖ ਸੰਧ ਮਿਲੇ, ਸੰਧ ਦਾ ਅਰਥ ਸੰਧੀ, ਗੁਰੂ ਜੀ ਦੀ ਤੇ ਸਿੱਖ ਦੀ, ਕਿਉਂਕਿ ਪਾਠ ਵੱਖਰਾ ਕਰਾਂ ਮੈਂ ਕਰ ਰਿਹਾ। ਗੁਰ ਸਿੱਖ ਗੁਰੂ ਜੀ ਦੀ ਤੇ ਸਿੱਖ ਦੀ ਆਪਸ ਸੰਧੀ ਹੋ ਗਈ, ਆਪਸ ਚ ਮਿਲ ਗਏ। ਪੁਰਾਤਨ ਜਿਹੜੇ ਟੀਕਾਕਾਰ ਸਨ ਉਹ ਸੰਧੀ ਦਾ ਅਰਥ ਮਿਲਾਪ ਹੀ ਕਰਦੇ ਸਨ, ਜਦੋਂ ਗੁਰੂ ਜੀ ਪ੍ਰੀਖਿਆ ਕਰ ਕਰਕੇ ਸਿੱਖ ਨੂੰ ਸਵੀਕਾਰ ਕਰ ਲੈਣ ਤੇ ਸਿੱਖ ਹੁਕਮ ਮੰਨ ਮੰਨ ਕੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਚੜ ਜਾਏ, ਉਹਨੂੰ ਕਹਿੰਦੇ ਹੁਣ ਮਿਲ ਗਏ ਗੁਰੂ ਤੇ ਸਿੱਖ, ਆਪਸ ਸੰਧੀ ਹੋ ਗਈ। ਅੱਗੇ ਜੀ ਬੀਸ ਇੱਕ ਈਸ ਈਸ, ਇਹਦੇ ਅਰਥ ਇਹ ਗੁਰਮੁਖ ਕਰਦੇ ਆ ਜੀ ਬੀਸ ਇੱਕ, ਇਹ ਵੀਹ ਵਿਸ਼ਵੇ ਸੰਸਾਰ, ਬੀਸ ਦਾ ਅਰਥ ਕਰਦੇ ਆ ਬੀਸ ਸੰਸਾਰ, ਇੱਕ ਈਸ ਈਸ ਇਹਦੇ ਅਰਥ ਕਰਦੇ ਆ ਇੱਕ ਈਸ਼ਵਰ ਈਸ਼ਵਰੀ। ਅੱਜ ਮੈਂ ਇੱਕ ਬੜਾ ਪੁਰਾਣਾ ਟੀਕਾ ਮੈਨੂੰ ਮਿਲ ਗਿਆ, ਮੈਂ ਪਹਿਲੇ ਦਿਨ ਅਰਥ ਅੱਜ ਪੜ੍ਹੇ, ਮੈਨੂੰ ਬੜੇ ਚੰਗੇ ਲੱਗੇ। ਗੁਰ ਸਿੱਖ ਸੰਧ ਮਿਲੇ, ਜਦੋਂ ਗੁਰੂ ਤੇ ਸਿੱਖ ਦੀ ਆਪਸ ਚ ਮਿਲ ਗਏ। ਬੀਸ ਇੱਕ ਦਾ ਅਰਥ ਜਿਹੜਾ ਵੀਹ ਦਾ ਅਰਥ ਉਹਨਾਂ ਕੀਤਾ ਵੀ ਜਿਹਦੀ ਕੋਈ ਕੀਮਤ ਨਹੀਂ, ਹਨਾ ਹੋਇਆ ਕੀ ਬੀਸ ਇੱਕ ਜਿਹੜਾ ਜਿਹਦੀ ਕੋਈ ਕੀਮਤ ਨਹੀਂ ਕੱਲਾ ਹੀ। ਅੱਗੇ ਕਹਿੰਦੇ ਈਸ ਈਸ, ਈਸ ਦਾ ਅਰਥ ਹੈ ਬਾਦਸ਼ਾਹ, ਫਿਰ ਈਸ ਕਹਿਣ ਲੱਗੇ ਰੁਖਾਨੀ ਤੌਰ ਤੇ ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਜਿੱਥੇ ਗੁਰੂ ਤੇ ਸਿੱਖ ਆਪਸ ਵਿੱਚ ਮਿਲ ਜਾਣ। ਚੰਗੇ ਨੇ ਅਰਥ, ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਆ ਇਧਰੋਂ ਜਿਵੇਂ ਸਭ ਨੂੰ ਦੇਖਦਾ ਪਿਆ ਸੁਣਦਾ ਪਿਆ ਇੱਕੋ ਦਮ ਆਪਣੀ ਸੁਰਤ ਨੂੰ ਸੰਸਾਰ ਤੋਂ ਚੁੱਕੇ। ਹਾਂ ਜੇ ਕਿਤੇ ਖੇਡ ਬਣ ਜਾਏ, ਇਦੂ ਵਰਗੀ ਸੌਖੀ ਖੇਡ ਕੋਈ ਨਹੀਂ, ਨਾ ਬਣੇ ਤੇ ਸੱਚੀ ਮੁੱਚੀ ਬੰਦੇ ਨੂੰ ਰਗੜ ਕੇ ਰੱਖ ਦਿੰਦੀ। ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇੱਤ ਤੇ ਉਲੰਘ ਉਤ ਜੈ ਠਹਿਰਾਵੀ। ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹਿ। ਇੱਥੋਂ ਸੁਰਤ ਚੁੱਕੀ ਜਿਹੜੀ ਚਮ ਦਿਸ਼ਤੀ ਸੀ ਨਾ ਉਹਨੂੰ ਚੁੱਕ ਲਿਆ। ਇੱਤ ਤੇ ਉਲੰਘ ਉਤ ਜੈ ਠਹਿਰਾਵੀ, ਅੱਗੇ ਸੁਣਿਓ ਚਰਮ ਦ੍ਰਿਸ਼ਟ ਮੂੰਦ ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਜਿਹੜੀ ਚਮ ਵਾਲੀ, ਉਹ ਚਮ ਹੀ ਤਾਂ ਦੁਸ਼ਮਣ ਹੈ, ਚਮ ਹੀ ਤਾਂ ਮਿੱਤਰ ਹੈ। ਜਦੋਂ ਪੁੱਤਰ ਦਾ ਚਮ ਵੇਖਣਾ ਮੇਰਾ ਲਾਲ, ਜਦੋਂ ਵਿਰੋਧੀ ਦਾ ਚਮੜਾ ਦੇਖਣਾ ਚਿਹਰਾ ਦੇਖਣਾ ਮੇਰਾ ਦੁਸ਼ਮਣ, ਚਮ ਹੀ ਹੈ ਨਾ। ਕਹਿੰਦੇ ਨੇ ਚਾਹੇ ਮੋਹ ਹੋਵੇ ਚਾਹੇ ਦਵੈਸ਼ ਹੋਵੇ, ਬਸ ਜਿਹੜਾ ਬੰਦਾ ਚਮ ਵਾਲੀ ਦ੍ਰਿਸ਼ਟੀ ਤੋਂ ਉੱਪਰ ਉੱਠ ਕੇ ਬ੍ਰਹਮ ਵਾਲੀ ਦ੍ਰਿਸ਼ਟੀ ਚਲਾ ਜਾਏ। ਚਰਮ ਦ੍ਰਿਸ਼ਟ ਮੂੰਦ, ਮੈਂ ਇਸ ਤੁਕ ਤੇ ਬੋਲ ਰਿਹਾ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ। ਚਰਮ ਦ੍ਰਿਸ਼ਟ ਮੂੰਦ, ਉਹਨੇ ਉਹ ਫੁਰਨੇ ਬੰਦ ਕਰ ਦਿੱਤੇ। ਹੁਣ ਜੀ ਇਹ ਕਿਵੇਂ ਬੰਦ ਹੋ ਜਾਣਗੇ, ਇਹ ਆਪਣੇ ਆਪ ਨਹੀਂ ਹੁੰਦੇ। ਇੱਕ ਸ਼ਬਦ ਹੈ ਸੰਤੋ ਮਨ ਪਵਨ ਨੇ ਸੁਖ ਬੰਨਿਆ, ਪਵਨ ਵਰਗਾ ਮਨ ਟੇਕਿਆ, ਕਿਸ ਯੋਗ ਪ੍ਰਾਪਤ ਗਨਿਆ, ਗੁਰਤ ਖਲਾਈ ਮੋਰੀ। ਮਹਾਰਾਜ ਨੇ ਸੁਰਾਖ ਦੱਸ ਦਿੱਤੇ, ਆਹ ਕਮਜ਼ੋਰੀਆਂ ਨੇ ਤੇਰੇ ਅੰਦਰ। ਗੁਰਤ ਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਹ ਲੀਏ ਦਰਵਾਜੇ ਬਾਜੀ ਅਲੇ ਅਨਦ ਬਾਜੇ। ਉਹ ਜਿਹੜਾ ਚਰਮ ਦ੍ਰਿਸ਼ਟ ਮੂੰਦ, ਇਹਨੂੰ ਫਿਰ ਬੇਨਤੀ ਸੌਖਾ ਜਿਹਾ ਕਰ ਲਈ ਜੀ ਹੋਰ। ਇੱਕ ਗੁਰੂ ਗ੍ਰੰਥ ਸਾਹਿਬ 'ਚ ਇਹ ਬਚਨ ਅਸੀਂ ਪੜ੍ਹਦੇ ਹਾਂ ਜਨਕ ਦਾ ਬੜੀ ਵਾਰੀ, ਹੈ ਨਾ। ਇੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਹੈ ਕ੍ਰਿਸ਼ਨ ਜੀ ਦੀ ਗੀਤਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਐਤਕੀ, ਕਿਉਂਕਿ ਟਾਈਮ ਉਸ ਹਿਸਾਬ ਨਾਲ ਸੀ, ਪ੍ਰਕਰਨ ਵੱਡਾ ਸੀ। ਜਿਸ ਨੂੰ ਬਾਣੀ ਨੇ ਅਦਬ ਦਿੱਤਾ ਹੈ, ਜੇ ਦਵੈਸ਼ ਚ ਆ ਕੇ ਉਹਦੇ ਨਿੰਦਿਆ ਕਰਾਂਗੇ, ਅਸੀਂ ਈਸ਼ ਨਿੰਦਕ ਹੋਵਾਂਗੇ। ਫਿਰ ਸੁਣਿਓ, ਆਹ ਜਿਹੜਾ ਸ਼ਬਦ ਵਰਤਨੇ ਨੇ ਜੀ, ਉਹ ਕ੍ਰਿਸ਼ਨ ਜੀ ਦੀ ਗੱਲ ਚੱਲਦੀ ਹੈ, ਕਿਉਂਕਿ ਮੈਨੂੰ ਪਤਾ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਉਸ ਭਾਵਨਾ ਨਾਲ ਪੜ੍ਹਦੀ ਨਹੀਂ। ਐਨਕਾਂ ਸਾਰਿਆਂ ਲਾਈਆਂ ਨੇ ਵੱਖਰੇ ਵੱਖਰੀਆਂ, ਕਿਸੇ ਨੇ ਸੰਪਰਦਾ ਦੀ ਲਾਈ, ਕਿਸੇ ਨੇ ਕਾਲਜ ਦੀ ਲਾਈ, ਕਿਸੇ ਨੇ ਯੂਨੀਵਰਸਿਟੀ ਦੀ ਲਾਈ, ਆਪਣੇ ਆਪਣੇ ਸ਼ੀਸ਼ੇ ਨੇ, ਅਤੇ ਜਿਹੋ ਜਿਹੇ ਸ਼ੀਸ਼ੇ ਨੇ ਉਹੋ ਜਿਹੇ ਅੱਖਰ ਦਿਸੀ ਜਾਂਦੇ। ਇਸ ਤਰ੍ਹਾਂ ਨਹੀਂ ਸਾਰਾ। ਇੱਕ ਬਚਨ ਪੜ੍ਹਦੇ ਅਸੀਂ, ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗ ਕੀਆ। ਪਤਾ ਜੀ ਇਹਦੀ ਕਥਾ 'ਚ ਕਿੰਨੀ ਨਿੰਦਿਆ ਕਰਦੇ ਹਾਂ ਆਪਾਂ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂ, ਫਿਰ ਕਿਤੇ ਸਮਾਂ ਬਣਿਆ। ਸਾਮ ਕਹੇ ਸੇਤਾਂਬਰ ਸਵਾਮੀ, ਸੱਚ ਮੈਂ ਆਛੈ ਸਾਚ ਰਹੇ, ਸਭ ਕੋ ਸਾਚ ਸਮਾਵੈ, ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲੈ ਪਰਾਸ਼ਦ ਜਾਏ ਤਉ ਨਾਨਕ ਮੋਖ ਅੰਤਰ ਪਾਏ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗ ਕੀਆ। ਹੁਣ ਇੱਥੇ ਮੈਂ ਬੇਨਤੀ ਕਰਾਂ, ਜਿਸ ਨੇ ਕਦੀ ਬਾਣੀ ਨਹੀਂ ਪੜ੍ਹੀ ਅਤੇ ਮੈਂ ਬੇਈਮਾਨੀ ਕਰਕੇ ਅੱਧੀ ਤੁਕ ਦੇ ਅਨਰਥ ਕਰਾਂ, ਇਹਦਾ ਮਤਲਬ ਮੈਂ ਗੁਰੂ ਨਾਨਕ ਸਾਹਿਬ ਦਾ ਦੇਣਦਾਰ ਹੋਵਾਂਗਾ। ਫਿਰ ਸੁਣੋ, ਅਸੀਂ ਇਸ ਪਾਪ ਵੱਲ ਧਿਆਨ ਨਹੀਂ ਦੇ ਰਹੇ। ਇਹ ਅਰਥ ਕੀ ਹੈ? ਸਭ ਤੋਂ ਪਹਿਲਾਂ ਵੇਦ ਸੱਚੀ, ਜਿਹੜਾ ਇਹ ਸਲੋਕ ਹੈ, ਇਹਨੂੰ ਤਾਂ ਹਿੰਦੂਇਜ਼ਮ ਦੇ ਜਿਹੜੇ ਟੌਪ ਦੇ ਪ੍ਰੋਫੈਸਰ ਨੇ ਕਿਤੇ ਇਹਦਾ ਮੰਥਨ ਕਰਕੇ ਦੇਖਣ। ਪਰ ਭਾਰਤ ਵਿੱਚ ਸ਼ਬਦ ਵਰਤਾਂ, ਸਭ ਤੋਂ ਪਹਿਲਾਂ ਵੇਦ ਰਿਗਵੇਦ ਹੈ ਨਾ, ਕਿਉਂਕਿ ਇਸ ਧਰਤੀ ਦਾ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦਕ ਹੈ। ਕਈ ਸਦੀਆਂ ਤੋਂ ਕੋਈ ਸ਼ਰੂਤੀ ਚੱਲਿਆ, ਹੁਣ ਗੁਰੂ ਸਾਹਿਬ ਇੱਥੇ ਕਰ ਰਹੇ ਆ। ਧਿਆਨ ਨਾਲ ਸੁਣਿਓ, ਜੇ ਆਸਾ ਕੀ ਵਾਰ ਪੜ੍ਹਦੇ ਨੇ, ਸੱਸਾ ਸਿਆਮ ਸ਼ਾਮ ਨਹੀਂ, ਅਤੇ ਜਿਹੜਾ ਸਾਮ ਵੇਦ ਹੈ ਉਹ ਕੀਰਤਨ ਵਾਲੇ ਜਾਣਦੇ, ਉਹ ਸੰਗੀਤ ਦਾ ਵੇਦ ਹੈ, ਅਤੇ ਸਾਮ ਨਾਲ ਆ ਗਿਆ ਸਤੰਬਰ। ਇਸ ਤਰ੍ਹਾਂ ਆਇਆ ਨਾ, ਸਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਚੈ ਸਾਚ ਰਹੇ। ਸਿਆਮ ਵੇਦ ਕਹਿ ਰਿਹਾ, ਸਿਤੰਬਰ ਦਾ ਅਰਥ ਹੈ ਜਿਹਦੇ ਚਿੱਟੇ ਬਸਤਰ ਨੇ, ਬ੍ਰਹਮਾ ਜੀ ਕਹਿੰਦੇ ਉਸ ਦੀ ਗੱਲ ਕਰ ਰਿਹਾ। ਸੱਸਾ ਸਾਮ, ਸੱਸਾ ਸਤੰਬਰ, ਰਾਰਾ ਰਿਗ, ਰਾਰਾ ਰਾਮ, ਜੱਜਾ ਜੁਜ, ਜੱਜਾ ਜਾਦਮ, ਐੜਾ ਅਥਰਬਣ, ਐੜਾ ਅੱਲਾ। ਇਸ ਬਰੀਕੀ ਨੂੰ ਆਪਾਂ ਖੋਲੀਏ, ਫਿਰ ਅਰ ਸੁਣੋ। ਸਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਛੈ ਸਾਚ ਰਹੇ, ਸਭ ਕੋ ਸਾਚ ਸਮਾਵੈ, ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੁਰ। ਇੱਥੇ ਰਾਮ ਜੀ ਕਾ ਅਰਥ ਹੈ ਰਾਮ ਚੰਦਰ ਜੀ, ਪੜ੍ਹ ਕੇ ਦੇਖ ਲਿਓ ਆਸਾ ਕੀ ਵਾਰ। ਕਹਿੰਦੇ ਉਸ ਵੇਲੇ ਰਾਮ ਜੀ ਦਾ ਨਾਮ ਇਸ ਤਰ੍ਹਾਂ ਹੈ ਜਿਵੇਂ ਸੱਚੀ ਮੁੱਚੀ ਅਸਮਾਨ ਦੇ ਵਿੱਚ ਚੰਦਰਮਾ, ਤਾਰਿਆਂ ਦੇ ਵਿੱਚ ਸੂਰਜ ਹੈ, ਤੇ ਲੋਕ ਕਹਿੰਦੇ ਆ। ਫਿਰ ਸੁਣਿਓ, ਲੋਕ ਕਹਿੰਦੇ ਆ, ਨਾ ਲੈ ਪ੍ਰਾਸ਼ਦ ਜਾਏ ਤਉ ਨਾਨਕ ਮੁਖ ਅੰਤਰ ਪਾਏ, ਰਾਰਾ ਰਿਗ, ਰਾਰਾ ਰਾਮ, ਸੱਸਾ ਸਿਆਮ, ਸੱਸਾ ਸਤੰਬਰ, ਅੱਗੇ ਆ ਜੁਜ ਮੈਂ ਜੋਰ ਛਲੀ ਚੰਦਰਾਵਲ। ਜੁਜਰ ਵੇਦ ਕਹਿ ਰਿਹਾ ਜਿਹਨੇ ਚੰਦਰਾਵਲ ਨੂੰ ਛੱਲਿਆ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ। ਫਿਰ ਜੱਜਾ ਆ ਗਿਆ, ਕਾਨ ਕ੍ਰਿਸ਼ਨ ਜਾਦਮ ਪਿਆ, ਕਿਹੜਾ ਜੀ? ਕਹਿਣ ਲੱਗੇ ਸਤੰਬਰ ਦਾ ਤੇ ਤੈਨੂੰ ਦੱਸ ਦਿੱਤਾ ਚਿੱਟੇ ਕੱਪੜਿਆਂ ਵਾਲਾ, ਰਾਮ ਵੀ ਦੱਸ ਦਿੱਤਾ, ਕਿਹੜਾ ਜੀ, ਕਿਹੜਾ ਜੀ ਜਾਦਮ? ਕਹਿਣ ਲੱਗੇ ਉਹ ਜਿਹੜਾ ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗ ਕੀਆ। ਅਰਥ ਕੀ ਨੇ ਤੇ ਪ੍ਰਚਾਰ ਕੀ? ਅੱਗੇ ਆ ਕਲ ਮੈਂ ਬੇਦ ਅਥਰਬਣ ਹੂਆ, ਜਿੰਨੇ ਆ ਤੀਤ ਤਵੀ ਧਾਗੇ ਨਾ, ਜੰਤਰ ਮੰਤਰ ਟੂਣੇ ਲੋਕਾਂ ਦੇ ਘਰ ਬਰਬਾਦ ਕਰਨੇ, ਇਹ ਅਥਰਬਣ ਹੈ ਜੀ। ਅਥਰਬਣ ਜਦੋਂ ਪੜੇ ਇਹ ਚਾਰੇ ਵੇਦ, ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ ਵਾਹਿਗੁਰੂ ਜੀ, ਮੈਂ ਸਿਰਫ ਵਿੱਚੋਂ ਨਿਕਲ ਗਿਆ ਥੋੜ੍ਹਾ ਜਿਹਾ। ਇਹ ਜਿਵੇਂ ਆਪਾਂ ਹੁਣ ਵਸਤਰ ਪਾਉਂਦੇ ਹਾਂ ਨਾ, ਵੇਦ ਪਾਠੀ ਜਿਸ ਵੇਦ ਦਾ ਪਾਠ ਕਰਦਾ ਇਹਦੇ ਕੱਪੜੇ ਚੇਂਜ ਹੋ ਜਾਂਦੇ ਨੇ, ਬੱਗਾ ਰੱਤਾ ਪੀਲਾ ਕਾਲਾ, ਵੇਦਾਂ ਕਰੀ ਪੁਕਾਰ ਗੁਰੂ ਨਾਨਕ ਸਾਹਿਬ। ਜਿਹੜਾ ਅਥਰਬਣ ਹੈ ਉਹਨੂੰ ਕਾਲੇ ਕੱਪੜੇ ਪਾ ਕੇ ਚਬੜਿਆ ਜਾਂਦਾ, ਉਹਦੇ ਵਿੱਚ ਸਾਰੇ ਜੰਤਰ ਮੰਤਰ ਤਵੀ ਧਾਗੇ ਨੇ। ਗੁਰੂ ਜੀ ਨੇ ਕਿਹਾ ਕੱਲ ਮੈਂ ਵੇਦ ਅਥਰਬਣ ਗੁਵਾ, ਨਾਉ ਖੁਦਾਈ ਅਲੋ ਪਿਆ, ਹੁਣ ਐੜਾ ਅਥਰਬਣ, ਐੜਾ ਅੱਲਾ। ਹੁਣ ਕੋਈ ਨਹੀਂ ਰਿਹਾ ਸਤੰਬਰ, ਹੁਣ ਕੋਈ ਨਹੀਂ ਰਿਹਾ ਰਾਮ, ਹੁਣ ਕੋਈ ਨਹੀਂ ਰਿਹਾ ਜਾਦਮ, ہن مغلاں دا زور آ گیا، انہاں زور دے نال اللہ دا ذکر کیتا ہے، پھر بنتی نو خدائی اللہ پیا چارے بید ہوئے سچیار، پڑھا گنہ تین چار بچار۔ میرے اگے مہاراج کہندے نے جیڑی اصلی تت ہے، کہندے نے رام نہیں ستمبر نہیں، پڑھا گنہ تین چار بچار، اگے ہے پاؤ بھگت کر نیچ سدائے۔ اس نقطے نو سنیو، ادھی توک نہ کریے، جیڑا پرماتما دی پریما بھگتی کر کے کدی ہنکار نہ کرے سب تو نیواں بنے، تو نانک موکھ انتر پائے، مکتی انہوں ملے گی جیڑا واہگرو جی دی پریما بھگتی کرے گا۔ پر آپاں کھچ دینے کام، کئی بری سچی مچی پاپ بڑا چڑھتا ہے، اس چیز دا بھی ارتھ نہ انرتھ نہ کریے۔ میں پھر اس وشے تے آن لگا، پر درشت آ گیا چرم درشت۔ راجے جنک دے دربار چ سپنے دی چرچا ہو رہی سی، میں تھوڑا جا وچو تا نکلیا، اشٹا وکر دی گیتا میں وہ پاٹھ کیتا ہے جی، جنا کو مجھے ملیا سنسکرت ہے، صرف وہ جڑے نے شلوک جنک نو اپدیش دیتا۔ اشٹا وکر بارے آپ سارے جاننے ہیں، وہ تردا سی تے وہ شریر وچ ٹردیا اٹھ وال پیندے سن، وکر در تے ٹیڈا پن اشٹا وکر، وہ تردا سی لتاں کدھر نکل جانیاں، گوڈا کدھر نکل جاندا سی، منہ کدھر اس طرح ہوندا سی۔ وہ کئی دن بحث چلدی پئی، جنک دے دربار چ اشٹا وکر چلا گیا، سارے ویکھ کے ہسن لگ پئے۔ گرمخو اج بھی لوگ کپڑی ویکھ دے آ تے تڑی ویکھ دے آ، برہم نوں کیڑا ویکھدا ہے؟ سارے ہسے۔ جدو ہسن تو بعد شانت ہو گئے، پھر اشٹا وکر بولیا، ان کیا راجن میں سمجھیا تیرے دربار وچ تیری سبھا دے وچ برہمن آئے آ، میں گھر یہ سوچ کے آیا پر مینوں تاں پتہ ہی اتھے لگا ہے سارے چم دا کام کرن والے آئے آ، یہ چمار کٹھی کری بیٹھا چامی کار، میں انہوں جات نہ نہیں جوڑیا، چم دی پہچان والا، یہ سبھی چامی کار ہیں۔ ہوں جے کسی جنہوں اینے وید چیتے انہوں نے کہہ دیے چامی کار، وہ تڑپ اٹھے، وہ کہہ لگے اے کی چامی کار کیوں؟ اس وقت یاد رکھیو ایک گل اشٹا وکر نے کہی، کہندا چامی کار در تے چم نو پہچانن والا تسی کیوں مینوں دیکھ کے ہسے؟ انہاں کہا اس کر کے ہسے، میرا تن ٹیڈا سی، گھڑے دے ٹیڈے ہویا کدی آکاش تھوڑا ٹیڈا ہوندا ہے، میری باڈی ٹیڈا پن ہے، برہم نہیں ٹیڈا، اس کر کے تہانوں صرف چم نظر آتا پیا، برہم نہیں، جی برہم دیکھو گے تسی ہسے ہو گے نہیں۔ انہیں جدو جنک نو اپدیش دیتا نا جی، میں جو پڑھی تو میں کیا گربانی دا مقابلہ کنے کرنا ہے؟ اور راجا جنک کہندا کیویں مکت ہوئیے؟ وہ کہندا راجن وش کو وشے کو وش جان کر تیاگ دے۔ انہی گل کہی پہلے سلوک چ کہ راجن وشیاں نو وکاراں نو زہر جان کے تیاگ دے۔ گرو تیگ بہادر صاحب کہندے بکھیا بکھ جیوں بسار، اکو تک چ نچوڑ دے دیتا کہ اس طرح وشے واشن نو تیاگ دے جویں زہر تیاگی دا۔ میں پھر اسے تیوں لگا گر سکھ سند ملے تے اپنا وچار چل رہی ہے، خالصہ سوئے پر درشت کو تیاگ ہے، بنتی ہے گر سکھ سند ملے بیس ایک ایس ایس ات تے اولنگ ات جائے ٹھہرا بھی، چرم درشت موند پیک ہے دیو درشت کے، خالصہ سوئے چم والی درشتی نو تیاگ دے، برہم والی درشتی نل دیکھے۔ جدو برہم نل دیکھ دا نا متر رہن دا نا دشمن، چرم درشت موند پیک ہے دب درشت کے، جگ مگی جوت ان منی سود پاوی۔ کہندے آ اکھاں جنیاں چم ویکھ کے وشے چنے، یہ جگ مگی پرم جوت دے دیدار کرن گیاں ان مستا چ۔ تیسرا جی آ کن نے سرت سنکوچتی بجر کپاٹ کھول، یہ دھیان چ ہوندا ہے جی، کیونکہ جدو آپ دھیان چ بہنے ہاں، ایک ہے جوگ مت دا دھیان، وہ کہندے دھیان ٹکاؤ تے سواس دیکھو، شواساں دیکھو کیویں اندر جا رہا کیویں باہر جا رہا ہے۔ اتوں تک کئی کلاساں والے کہندے ہیں جی دھیان نال سواس دیکھو پر نام نہ کوئی جپو۔ بھائی صاحب بڑی سونی گل کہے گئے بھائی رجندر سنگھ، کہندے مینوں ایک ملیا دھیانی، وہ کہندا صرف سواس دیکھو نام نہیں جپنا۔ بھائی صاحب ہس کے کہندے سواس دیکھو یہ بھی تو ایک نام ہی ہو گیا، پورنا تو بن گیا نا۔ نہیں گرمکھو دھیان چ جدو من بھجدا ہے نا ਇਹ ਇੱਕ ਅਭਿਆਸ ਨਾਲ ਤੇ ਗੁਰ ਕਿਰਪਾ ਨਾਲ, ਕਥਾ ਨਾਲ ਨਹੀਂ, ਮੈਂ ਤਾਂ ਕਹਿ ਕੇ ਤੁਰ ਜਾਣਾ। ਸੁਰਤ ਸੰਕੋਚਿਤ ਹੀ ਜਿੱਥੇ ਤੁਕ ਭੁੱਲਦੀ ਹੈ, ਬੇਧਿਆਨਾ ਹੋ ਜਾਂਦਾ ਮਨ, ਭਾਵੇਂ 2 ਘੰਟੇ ਜਪਜੀ ਸਾਹਿਬ ਲੱਗ ਜਾਣ ਫਿਰ ਦੁਬਾਰਾ ਆ, ਕਿਉਂਕਿ ਸੁਰਤ ਨੂੰ ਟਿਕਾ ਟਿਕਾ ਕੇ ਪਾਠ ਕਰ, ਸੁਰਤ ਨੂੰ ਖਿੱਚ ਪਿਛਾਣ। ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ, ਜਿਹੜੇ ਪੱਥਰ ਵਰਗੇ ਪੀੜੇ ਦਰਵਾਜ਼ੇ ਨੇ ਟੁੱਟ ਜਾਣਗੇ। ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ, ਨਾਦ ਬਾਦ ਪਰੈ, ਆ ਜਿਹੜੇ ਰੌਲੇ ਰੱਪੜ ਪਏ ਨਾ ਗਲ, ਇਹਦੂ ਪਰਾਂ ਉੱਠ ਕੇ ਅਨਹਤ ਲਿਵ ਲਾਵ ਹੀ, ਤੇਰੇ ਅੰਦਰ ਵਾਲੀ ਸੁਰਤ ਅਨਹਦ ਨਾਦ ਨਾਲ ਜੁੜੇਗੀ, ਗੁਰਮਤ ਦੇ ਨਾਲ। ਕਿੰਗਰੀ ਅਨੂਪ ਵਾਜੈ, ਵਾਜੇ ਪੰਚ ਜਿਹੜੇ ਵੱਜ ਵਾਜੇ ਵੱਜਦੇ ਪਏ, ਨਾਦ ਪਰ ਬਾਦ ਪਰ ਅਨਤ ਲਿਵ ਲਾਵੀ। ਤੇ ਮਹਾਰਾਜ ਜੀ ਇਹ ਸਾਰੇ ਕਥਾ ਵਾਚ ਕਹਿੰਦੇ ਨੇ, ਨਾਮ ਦਾ ਸਵਾਦ ਸੰਤ ਆਉਂਦੇ ਨੀ, ਕਹਿਣ ਲੱਗੇ ਬਚਨ ਵਿਸਰਜਤ, ਆ ਬਾਹਰ ਖਲੋ ਕੇ ਜਿੰਨੀਆਂ ਚੁਗਲੀਆਂ ਕਰਨਾ ਪਹਿਲਾਂ ਇਹਨਾਂ ਤੇ ਕਾਬੂ ਪਾ, ਨਾਮ ਦਾ ਸਵਾਦ ਕਿੱਥੇ ਆਉਣਾ। ਮੈਂ ਸੱਚੀ ਤੁਹਾਨੂੰ ਦੱਸਾਂ ਗੁਰਮੁਖੋ, ਆਪਣੇ ਆਪ ਮੈਂ ਕਹਿੰਦਾ ਦਰਬਾਰ ਸਾਹਿਬ ਜੀ ਦਾ, ਬੰਦਾ ਬਾਕੀ ਗੱਲਾਂ ਛੱਡੇ, ਜਿੱਥੇ ਤੁਹਾਡੀ ਪੰਥਕ ਗੱਲ ਕਰਨੀ ਕਰੋ, ਇੰਨਾ ਕੁ ਬਣਾ ਲਈ ਵੀ ਗੁਰਦੁਆਰੇ ਆ ਕੇ ਮੈਂ ਗੁਰੂ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਨੀ, ਤੇ ਪੱਲੇ ਬਹੁਤ ਕੁਝ ਪਾ ਕੇ ਜਾਵਾਂਗੇ। ਭਾਈ ਸਾਹਿਬ ਕਹਿੰਦੇ ਬਚਨ ਵਿਸਰਜਿਤ ਅਨ ਰਸ ਰਹਿਤ ਹੋਇਆ, ਨਿਚਰ ਅਭਾਰ ਧਾਰ ਅਪਿਓ ਪਿਆ, ਬਈ ਤੂੰ ਫਾਲਤੂ ਗੱਲਾਂ ਛੱਡ, ਸਰਸਨਾ ਤੇ ਵਹਿਗੁਰੂ ਬਿਠਾ ਦੇ, ਆ ਸਵਾਦ ਦੁਨੀਆਂ ਦੇ ਕਾਹਦੇ ਨੇ, ਤੇਰੀ ਜੀਭ ਨੂੰ ਨਾਮ ਦਾ ਰਸ ਆ ਜਾਏਗਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਅਗਲਾ ਜੀ ਇਹ ਕਿਵੇਂ ਤਿਆਗੈ? ਕਹਿਣ ਲੱਗੇ ਖਾਲਸਾ ਸੋਏ ਨਾਮ ਰਤ ਲਾਗੈ, ਇਹ ਉਹ ਤਿਆਗੇਗਾ ਜਿਹੜਾ ਨਾਮ ਰਤ, ਨਾਮ ਰਤ ਅਰਥ ਨਾਮ ਚ ਰਤਿਆ ਜਾਏ, ਪ੍ਰੇਮ ਕਰੇ ਜਿਹੜਾ ਨਾਮ ਨੂੰ, ਕਿਉਂਕਿ ਨਾਮ ਤੋਂ ਬਿਨਾਂ ਪਰ ਦ੍ਰਿਸ਼ਟ ਨਹੀਂ ਤਿਆਗੀ ਜਾ ਸਕਦੀ। ਥੋੜ੍ਹੀ ਜਿਹੀ ਇੱਥੇ ਮੈਂ ਇੱਕ ਬੇਨਤੀ ਕਰਨੀ, ਆਪਾਂ ਰੋਜ਼ ਨਾਮ ਜਪ ਰਹੇ ਹਾਂ ਅਤੇ ਅੱਜ ਵੀ ਆਪਾਂ ਜਪਣਾ, ਮੈਂ ਸੰਖੇਪ ਜੀ, ਨਾਮ ਕੀ ਹੈ? ਨਾਮ ਦੀ ਕੀਮਤ ਕਿਸੇ ਨੇ ਪਾਈ? ਨਾਮ ਕਿੱਥੇ ਹੈ? ਆਪਾਂ ਜਪ ਜੀ ਆਸਾ ਕੀ ਵਾਰ ਦੀ ਇੱਕ ਪੌੜੀ ਪੜ੍ਹਦੇ ਹਾਂ, ਨਾਮ ਕੀ ਹੈ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ। ਇਹ ਪਹਿਲੀ ਤੁਕ ਨੂੰ ਧਿਆਨ ਨਾਲ ਸੁਣਿਓ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਬਸ ਆਹ ਬੜਾ ਸੌਖਾ ਹੋ ਗਿਆ ਜੀ, ਇਹ 2 ਸ਼ਬਦ ਹੋ ਗਏ, ਇੱਕ ਆਪੀ ਨੇ ਇੱਕ ਆਪ। ਆਪੀ ਨੇ ਦਾ ਅਰਥ ਆਪਾਂ ਹੀ ਕਰਾਂਗੇ ਆਪਣੇ ਆਪ, ਮੈਂ ਇਉਂ ਸਮਝਣਾ, ਆਪੀ ਨੇ ਦਾ ਅਰਥ ਹੈ ਜਦੋਂ ਨਿਰਗੁਣ ਹੈ, ਸੁਨ ਸਮਾਧ ਚ ਹੈ। ਇੱਥੇ ਸਾਜਿਓ ਦਾ ਅਰਥ ਇਹ ਨਹੀਂ ਕਿ ਪਹਿਲਾਂ ਹੈ, ਇਹ ਨਹੀਂ ਸੀ ਹੁਣ ਬਣਿਆ, ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਖੈਣ, ਉਹ ਆਪਣੇ ਆਪ ਚ ਸੁਨ ਸਮਾਧ ਲਗਾਏਗਾ, ਉਸ ਆਪੀ ਨੇ ਫੁਰਨਾ ਬਣਾਇਆ ਜੀ, ਮੈਂ ਆਪਣੇ ਆਪ ਨੂੰ ਸਾਕਾਰ ਕਰਨਾ। ਸਾਜਿਓ ਦਾ ਅਰਥ ਹੈ ਨਿਰਾਕਾਰ ਤੋਂ ਸਾਕਾਰ ਹੋ ਗਿਆ, ਸੁਨ ਤੋਂ ਨਿਰਗੁਣ ਤੋਂ ਸਰਗੁਣ ਹੋ ਗਿਆ। ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਬਾਹਰ ਪ੍ਰਗਟ ਕੀਤਾ, ਸਰਗੁਣ ਕੀਤਾ, ਸਾਕਾਰ ਕੀਤਾ, ਤੇ ਉਹ ਪਤਾ ਕਿਵੇਂ ਹੋਇਆ? ਆਪੀ ਨੇ ਰਚਿਓ ਨਾਉ, ਆਪਣਾ ਨਾਮ ਰਚ ਦਿੱਤਾ। ਨਾਮ ਵਾਹਿਗੁਰੂ ਕਹੋ, ਅੱਗੇ ਥੋੜ੍ਹਾ ਜਿਹਾ ਮੈਂ ਦਸ਼ਮੇਸ਼ ਪਿਤਾ ਜੀ ਅੱਜ ਬਾਣੀ ਲੈਣੀ ਕਿ ਜਿਹੜੀ ਰੋਜ਼ ਪੜ੍ਹਨੇ, ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਕਰ ਦਿੱਤਾ, ਨਿਰਾਕਾਰ ਤੋਂ ਸਾਕਾਰ ਕਰ ਦਿੱਤਾ। ਮੈਂ ਉਸ ਦਿਨ ਵੀ ਕਿਹਾ ਸੀ ਆਪਾਂ ਬਚਨ ਸਾਰੀ ਰੋਜ਼ ਪੜ੍ਹਦੇ ਹਾਂ, ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਤ ਕਰਤ ਹੂੰ ਕਬੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਮਹਾਰਾਜ ਨੇ ਸ਼ਬਦ ਵਰਤਿਆ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕੰਕਾਰਾ। ਆਪਣੀ ਮੋਚ, ਆਹ ਹੁਕਮ ਦੇ ਅਰਥ ਵੀ ਇਹੀ ਕਰਦੇ ਆ ਗੁਰਮੁਖ। ਅਸੀਂ ਸਾਰੇ ਕਹਿੰਦੇ ਨਾ ਹੁਕਮ ਸਭ ਹੁਕਮੀ ਹੋਵਣ ਆਕਾਰ, ਉਹ ਗੁਰਮੁਖ ਉਹ ਦੈਵੀ ਹੁਕਮ ਹੈ, ਹੁਕਮ ਉਹਦਾ ਆਪਣਾ ਫੁਰਨਾ ਹੈ, ਉਹ ਹੁਕਮ ਅੱਜ ਵੀ ਵਰਦਾ ਪਿਆ, ਉਸ ਹੁਕਮ ਨੂੰ ਮਟੀਰੀਅਲ ਦੀ ਲੋੜ ਨਹੀਂ ਪੈਂਦੀ। ਮੰਨ ਲਓ ਇੱਕ ਆਫੀਸਰ ਕੋਈ ਆਏ ਜਾਂ ਕੋਈ ਮੁਲਕ ਦਾ ਬਾਦਸ਼ਾਹ ਹੈ, ਉਹ ਕਰੇ ਹੁਕਮ ਜੀ ਇੱਥੇ ਆਹ ਬਣਨਾ, ਪਹਿਲਾਂ ਥਾਂ ਲੱਭੋ, ਫਿਰ ਮਟੀਰੀਅਲ ਲਿਆਓ, ਇੰਜੀਨੀਅਰ ਲਿਆਓ, ਨਕਸ਼ੇ ਪਾਸ ਕਰੋ, ਨਾ ਨਾ, ਉਹਦਾ ਹੁਕਮ ਦੈਵੀ ਹੁਕਮ ਹੈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਸ ਹੁਕਮ ਵਿੱਚੋਂ, ਹੁਕਮ ਹੀ ਨਾਮ ਹੈ, ਉਹ ਫੁਰਨਾ ਹੀ ਨਾਮ ਬਣ ਗਿਆ, ਕਿਉਂਕਿ ਨਾਮ ਤੋਂ ਬਿਨਾਂ ਵਿਸਤਾਰ ਨਹੀਂ ਹੋ ਸਕਦਾ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ। ਉਸ ਨਾਮ ਵਿੱਚੋਂ ਸੰਸਾਰ ਬਣਿਆ, ਦੋਈ ਕੁਦਰਤ, ਆ ਸੰਸਾਰ ਦੋਈ ਕੁਦਰਤ ਸਾਜੀਐ। ਤੇ ਸਾਜ ਕੇ ਗੁਰਮਤਿ ਨਹੀਂ ਕਹਿੰਦੀ ਸਾਜ ਕੇ ਆਰਾਮ ਕੀਤਾ, ਦਸਵੇਂ ਸੱਤਵੇਂ ਸਮਾਨ ਚਲੇ ਗਏ। ਮਹਾਰਾਜ ਕਹਿੰਦੇ ਨੇ ਕਰ ਆਸਨ ਡਿੱਠੋ, ਮਜਬੂਰੀ ਨਾਲ ਨਹੀਂ ਬੈਠੇ, ਕਰ ਆਸਨ ਡਿੱਠੋ ਚਾਹੋ, ਜੋ ਕੋਈ ਸਿਰਜਿਆ ਚਾਹ ਨਾਲ ਉਹਦੇ ਵਿੱਚ ਬਹਿ ਗਿਆ। ਸਿੱਧੀ ਜੀ ਮੈਂ ਬੇਨਤੀ ਕਰਾਂ ਜੀ, ਸੌਖੀ ਜੀ ਗੱਲ, ਨਾਮ ਉਹ ਪੁੱਲ ਹੈ ਜਿਹੜਾ ਸੰਸਾਰ ਤੇ ਨੰਕਾਰ ਨੂੰ ਜੋੜ ਕੇ ਬੈਠਾ ਹੈ। ਨਾਮ ਉਹ ਸ਼ਕਤੀ ਹੈ ਜਿਹੜੀ ਮਾਇਆ ਵੀ ਸੰਸਾਰ ਨੂੰ ਰੱਬ ਨਾਲ ਜੋੜਦੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਨਾਮ ਦੀ ਕੀਮਤ ਕਿਸੇ ਨੇ ਜਾਣੀ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਉਹ ਮੈਂ ਮੈਨੂੰ ਸਾਖੀ ਬਹੁਤ ਪਿਆਰੀ ਲੱਗਦੀ, ਮੈਂ ਅਕਸਰ ਰਿਪੀਟ ਕਰਨਾ ਉਹ ਥਾਂ ਥਾਂ ਤੇ। ਮਹਾਰਾਜ ਮਿੱਠਨ ਕੋਟ ਗਏ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸੁਣਾਈ ਮੈਂ ਬੜੀ ਸੰਖੇਪ ਜੀ ਕਹਾਂਗਾ, ਉੱਥੇ ਇੱਕ ਬਹੁਤ ਪਹੁੰਚਿਆ ਹੋਇਆ ਦਰਵੇਸ਼ ਸੀ, ਪਹੁੰਚਿਆ ਕਿਉਂਕਿ ਉਹ ਅੰਦਰ ਦਾ ਭੇਦੂ ਸੀ, ਜਾਣਕਾਰ ਸੀ। ਮਹਾਰਾਜ ਨੂੰ ਆਉਣ ਤੋਂ ਪਹਿਲਾਂ ਕਹਿੰਦਾ ਹੈ ਚੇਲਿਆਂ ਨੂੰ, ਕਹਿੰਦਾ ਯਾਰੋ ਜਗਤ ਜੇ ਤੂੰ ਆ ਰਿਹਾ ਮਹਾਰਾਜ ਜੀ ਲਈ, ਕਹਿੰਦਾ ਇਸ ਤਰ੍ਹਾਂ ਦੇਖਿਓ ਮੈਂ ਉਤਾਰ ਕੇ ਰੱਖ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ। ਇਹ ਵੀ ਤਾਂ ਹੋਮ ਹੈ ਨਾ, ਜੇ ਬੜੀ ਖਤਰਨਾਕ ਹੈ ਹੋਮੇ ਆ ਸਿਆਸੀ ਬੰਦੇ ਤੇ। ਫਿਰ ਵੀ ਮੈਂ ਕਹਿੰਦਾ ਯਾਰ ਇਹ ਤੇ ਬ੍ਰਹਮ ਗਿਆਨੀ ਨੇ, ਪਹਿਲਾਂ ਸਾਲ ਕੁ ਗਾਲਾਂ ਕੱਢਦੇ, ਚੋੜਾਂ ਹੁੰਦੀਆਂ, ਸਮਝੌਤੇ ਕਰਕੇ ਇੱਕ ਦੂਜੇ ਸਿਫਤ ਕਰਦੇ ਆ, ਹੈ ਬੜੀ ਛੇਤੀ ਭੁੱਲ ਜਾਂਦੇ ਆ। ਧਰਮ ਵਾਲੇ ਨਹੀਂ ਭੁੱਲਦੇ, ਇਹ ਤੇ ਇੱਕ ਦੂਜੇ ਦੇ ਭੋਗ ਤੇ ਵੀ ਕੋਈ ਨਹੀਂ ਜਾਂਦੇ ਜੇ ਲੱਗਦੀ ਹੋਵੇ ਤਾਂ। ਉਹਨੂੰ ਆਪਣੀ ਸੀ, ਉਹਨੇ ਕਿਹਾ ਆਂਦਾ ਜਗਤ ਜੇ ਤੂੰ ਆ ਰਿਹਾ ਇਸ ਤਰ੍ਹਾਂ ਲਾ ਦਿਆਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ। ਮਹਾਰਾਜ ਜੀ ਹੱਸ ਪਏ ਜੀ। ਮਰਦਾਨਾ ਜੀ ਭਾਈ ਸਾਹਿਬ ਜੀ ਪੁੱਛਦੇ ਹੱਸੇ ਕਿਉਂ, ਕਹਿਣ ਲੱਗੇ ਮਰਦਾਨਿਆ ਸੁਣਿਆ ਹੀ ਆਵਾਜ਼ ਆਈ ਹੈ। ਇਹ ਸਾਰੀਆਂ ਗੱਲਾਂ ਪਰਮਾਰਥ ਚ ਨੇ, ਕਿਉਂਕਿ ਫਿਰ ਮੈਂ ਤੁਹਾਨੂੰ ਕਹਾਂਗਾ ਇਹਨੂੰ ਸਾਇੰਸ ਦਾ ਪੈਮਾਨਾ ਲੈ ਕੇ ਨਾ ਪਿਓ। ਕਹਿਣ ਲੱਗੇ ਆਵਾਜ਼ ਆਈ ਹੈ ਜੀ। ਜੀ ਕੀ? ਕਹਿੰਦੇ ਪਏ ਆ ਵੀ ਆਪਾਂ ਜਾਣਾ ਇਸ ਤਰ੍ਹਾਂ ਲਾ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ। ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆ ਕਰਤਾਰ ਭਰੀ ਕਲੇ, ਰਬਾਬ ਤੂੰ ਛੇੜੀ, ਸ਼ਬਦ ਦੀ ਕਿਰਪਾ ਨਾਲ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੱਬੂ ਨਿਚੋੜੀ ਦਾ ਹੈ। ਕਿਹੜਾ ਝੱਲੇ ਗੁਰੂ ਦੀ ਝਾਲਾ। ਮੈਂ ਇੱਕ ਵਾਰੀ ਕਿਹਾ ਸਭ ਤੋਂ ਵੱਧ ਪ੍ਰਭਾਵ ਉਦੋਂ ਜੋਗ ਮਤ ਦਾ ਸੀ, ਤੇ ਜੋਗੀਆਂ ਨੂੰ ਵੀ ਬਟਾਲੇ ਗੱਲ ਕਹਿਣੀ ਪਈ ਅਚਲ ਤਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਤਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਤੇਰੇ ਤੋਂ ਵੱਡਾ ਕੋਈ ਨਹੀਂ। ਉਹ ਕਮਾਈ ਵਾਲਿਆਂ ਨੇ ਕਿਹਾ, ਕਿਉਂਕਿ ਉਹਨਾਂ ਨੂੰ ਪਤਾ ਕਮਾਈ ਕੀ ਹੈ। ਮਹਾਰਾਜ ਆਏ, ਉਹੀ ਕਿਹਾ ਨਿੱਬੂ ਵਾਂਗ ਨੁੱਚੜ ਜਾਏਗਾ। ਤੇ ਸਾਖੀਕਾਰ ਕਹਿੰਦਾ ਮੀਆਂ ਮਿੱਠਾ ਇੱਕੋ ਦਮ ਜ਼ਮੀਨ ਤੇ ਲੇਟ ਗਿਆ। ਮਹਾਰਾਜ ਜਾਏ ਨਹੀਂ, ਤੇ ਉਹ ਪੁੱਛਦੇ ਨੇ ਹੋਇਆ ਕਿ ਜਿੱਧਰ ਹਜ਼ੂਰ ਆ ਰਹੇ ਸਨ ਉਧਰ ਨੱਕ ਰਗੜਦਾ ਹੈ, ਸਿਜਦੇ ਕਰਦਾ ਹੈ। ਪੁੱਛਿਆ ਜੀ ਕੀ ਹੋਇਆ? ਕਹਿਣ ਲੱਗਾ ਯਾਰੋ, ਇਹ ਲਫ਼ਜ਼ ਵਰਤਦੇ ਹੁੰਦੇ ਹਨ ਫਕੀਰ, ਕਹਿੰਦਾ ਯਾਰੋ ਸੁਣਿਆ ਜੇ? ਉਹ ਕਹਿੰਦੇ ਸੀ ਤੇ ਸੁਣਿਆ ਨੀ ਕੀ? ਕਹਿੰਦਾ ਦੁੱਧ ਤੋਂ ਮਲਾਈ ਲਾ ਦਿਓ, ਦੁੱਧ ਫਿਰ ਵੀ ਕੰਮ ਹੁੰਦਾ ਹੈ, ਉਹ ਤਾਂ ਨਿੱਬੂ ਜੀ ਤਰ੍ਹਾਂ ਨਿਚੋੜਨਗੇ, ਨਿੱਬੂ ਨੁੱਚੜ ਜਾਏ ਤੇ ਕੂੜੇ ਦੇ ਢੇਰ ਤੇ ਜਾਂਦਾ ਹੈ। ਇਹਦਾ ਮਤਲਬ ਮੇਰੇ ਕੋਲ ਮਹਾਰਾਜ ਆਏ ਜੀ, ਸਤਿਗੁਰੂ ਮੇਰੀ ਸੱਚੀ ਸਰਕਾਰ ਆਏ, ਸਵਾਦ ਆ ਗਿਆ ਨਾ ਸੱਚੀ। ਲੋ ਜਦੋਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ, ਏਡਾ ਵੱਡਾ ਮਾਣ ਮਿਲਦਾ ਹੈ ਨਾ। ਪਿਓ ਤਾਕਤ ਵਾਲਾ ਹੋਵੇ, ਸਿੱਧੀ ਜੀ ਗੱਲ, ਚਾਰ ਪੈਸੇ ਹੁਣ ਪੁੱਤਰ ਕਹਿੰਦਾ ਕੋਈ ਗੱਲ ਨਹੀਂ, ਬਾਪੂ ਕੋਲ ਬਹੁਤ ਕੁਛ ਹੈ, ਦੁਨੀਆਦਾਰ ਤੇ ਹੰਕਾਰ ਕਰਦਾ ਹੈ। ਜਦੋਂ ਸਿਰ ਤੇ ਗੁਰੂ ਨਾਨਕ ਵਰਗਾ ਬਾਪੂ ਖਲੋਤਾ, ਸਿੱਖੋ ਕੋਈ ਕਿਸੇ ਚੀਜ਼ ਦੀ ਕਮੀ ਨਹੀਂ। ਮਹਾਰਾਜ ਗਏ, ਉਹ ਹਜ਼ੂਰ ਦੇ ਚਰਨਾਂ 'ਚ ਝੁਕਿਆ, ਉਹਨੇ ਅਗਲੀ ਗੱਲ ਕਹੀ। ਬਾਬਾ ਜੀ ਨੂੰ ਸਵਾਲ ਕਰਦਾ ਜੀ ਨਾਮ ਕੀ ਹੈ, ਕੀ ਹੈ ਨਾਮ? ਉਹਨੇ ਕਿਹਾ ਜੀ, ਮਹਾਰਾਜ ਜੀ ਕਹਿੰਦੇ ਆ ਨਾਮ ਦੀ ਕੀਮਤ ਕਿੰਨੇ ਜਾਣੀ ਮੀਆਂ ਮਿੱਠਾ? ਫਿਰ ਉਹਦਾ ਫਿਰ ਸਵਾਲ ਸੀ ਜੀ ਨਾਮ ਕੀ ਹੈ, ਸਤਿਗੁਰਾਂ ਨੇ ਕਿਹਾ ਨਾਮ ਦੀ ਕੀਮਤ ਕਿੰਨੇ ਜਾਣੀ? ਉਹਨੇ ਤੀਜੀ ਵਾਰੀ ਕਿਹਾ, ਸਾਖੀਕਾਰ ਕਹਿੰਦਾ ਹਜ਼ੂਰ ਨੇ ਉਹਦਾ ਗੁੱਟ ਪਕੜ ਲਿਆ। ਫਿਰ ਬੇਨਤੀ ਸੁਣਿਓ, ਹਰ ਬਾਡੀ ਦਾ ਔਰਾ ਹੁੰਦਾ ਨੈਗੇਟਿਵ ਤੇ ਪੋਜ਼ਿਟਿਵ। ਘਰ 'ਚ ਬੰਦੇ ਦੇ ਸੋਫੇ ਦੇ ਬੈਠਿਆਂ ਪਤਾ ਲੱਗ ਜਾਂਦਾ ਇਸ ਘਰ ਦਾ ਔਰਾ ਕੀ ਹੈ। ਹਾਂ, ਸੁਰਤੀ ਬਿਰਤੀ ਵਾਲੇ ਨੂੰ, ਬੰਦੇ ਕੋਲ ਦੋ ਮਿੰਟ ਬੈਠਿਆਂ ਪਤਾ ਲੱਗ ਜਾਂਦਾ ਇਹਦੇ ਅੰਦਰ ਦੀ ਬਿਰਤੀ ਕੀ ਹੈ। ਮਹਾਰਾਜ ਜਦੋਂ ਉਹਦੇ ਸਿਰ ਸਪਰਸ਼ ਕੀਤਾ, ਹੱਥ ਪਕੜਿਆ, ਇਤਿਹਾਸ ਕਹਿੰਦਾ ਵੀ ਉਹਦੇ ਰੋਮ ਰੋਮ ਦੇ ਵਿੱਚ ਉਹ ਕਿਰਪਾ ਵਰਤਣ ਲੱਗ ਪਈ ਜਿਹੜੀ ਗੁਰੂ ਨਾਨਕ ਨੇ ਕਿਨਕਾ ਦਿੱਤਾ ਸੀ। ਇਹ ਗੁਰੂ ਦੀ ਮੌਜ ਹੈ ਜੀ। ਉਹ ਨਦਰ ਭਰ ਕੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਤ ਰੀਤ ਭੇਟਤ ਸੰਗ ਰਾਮ ਗੁਣ ਰਵੈ, ਕਿਸੇ ਤਰੀਕੇ ਨਾਲ ਬਖਸ਼ੇ, ਪਕੜਿਆ ਸੱਚੀ ਮੁੱਚੀ ਉਹਦੇ ਰੋਮ ਰੋਮ ਚ ਨਾਮ ਦੀ ਚਰਨਾੜ ਛੁੜੀ, ਹਜ਼ੂਰ ਨੇ ਛੱਡਿਆ, ਥੱਲੇ ਬੈਠ ਗਿਆ। ਉਹਦਾ ਚਿਹਰਾ ਬਦਲ ਚੁੱਕਾ ਸੀ, ਉਹਦੀਆਂ ਅੱਖਾਂ ਖੁਮਾਰੀ ਸਨ, ਚੁੱਪ ਛਾ ਗਈ। ਹਜ਼ੂਰ ਨੇ ਪੁੱਛਿਆ, ਮੀਆਂ ਮਿੱਠਾ ਨਾਮ ਕੀ ਹੈ? ਉਹਦਾ ਕੁਐਸਚਨ ਉਹਨੂੰ ਪੁੱਛਦੇ ਆ, ਨਾਮ ਕੀ ਹੈ? ਕਹਿੰਦੇ ਇੱਕੋ ਦਮ ਅੱਖਾਂ 'ਚ ਪਾਣੀ ਭਰ ਕੇ ਕਹਿੰਦਾ, ਬਾਬਾ ਨਾਮ ਦੀ ਕੀਮਤ ਕਿਸਨੇ ਜਾਣੀ? ਇਹ ਸ਼ਬਦ ਹਜ਼ੂਰ ਕਹਿ ਰਹੇ ਸਨ। ਮੇਰੀ ਬੇਨਤੀ ਹੈ ਖਾਲਸਾ ਜੀ, ਪਰ ਦ੍ਰਿਸ਼ਟ ਤਾਂ ਤਿਆਗੀ ਜਾਏਗੀ ਜੇ ਨਾਮ ਰਤ ਹੋਵਾਂਗੇ, ਨਿੰਦਿਆ ਤਾਂ ਛੱਡੀ ਜਾਊਗੀ ਜੇ ਨਾਮ ਰਤ ਹੋਵਾਂਗੇ, ਅੱਗੇ ਹੋ ਕੇ ਤਾਂ ਲੜਿਆ ਜਾਊਗਾ ਜੇ ਨਾਮ ਰਤ ਹੋਵਾਂਗੇ। ਖਾਲਸਾ ਸੋਏ ਨਾਮ ਰਤ ਲਾਗੈ, ਜਿਹੜਾ ਨਾਮ ਜੁੜੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਕਿਦੋਂ ਬੇਨਤੀਆਂ ਕਰਕੇ ਮੈਂ ਚਾਰੇ ਤੁਕਾਂ ਦੇ ਅਰਥ ਕਰਨੇ ਨੇ। ਮਹਾਰਾਜ ਦਾ ਜਾਪ ਇਹ ਨਾਮ ਹੈ। ਮੈਂ ਕੱਲ੍ਹ ਵੀ ਕਿਹਾ ਸੀ, ਜਿਹੜਾ ਕਹਿੰਦਾ ਪਰਮਾਤਮਾ ਨਾਲ ਗੱਲਾਂ ਕਰਨੀਆਂ ਨੇ, ਓਏ ਉੱਚੀ ਉੱਚੀ ਬੋਲ ਕੇ ਜਾਪ ਸਾਹਿਬ ਇਕਾਂਤ 'ਚ ਪੜ੍ਹ ਕੇ ਇਹ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਨਾਲ ਗੱਲਾਂ ਕਰ ਰਹੇ ਆ, ਹਾਜ਼ਰ ਨਾਜ਼ਰ ਜਾਣ ਕੇ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ ਸ਼ਬਦ ਕਹਿ ਰਿਹਾ। ਤੁਸੀਂ ਹੋ ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸੁਯੰਭ ਸਵੰਗ ਦਾ ਸਰਬ ਜੁਗਤੇ। ਮਹਾਰਾਜ ਨੇ ਇੱਥੇ ਬਚਨ ਕਿਹਾ, ਭਾਈ ਨਾਮ ਕੀ ਹੈ? ਅਸੀਂ ਕਹਾਂਗੇ ਜੀ ਉਹਦਾ ਤੱਕ ਰੂਪ ਰੇਖ ਨੇ। ਸਤਿਗੁਰਾਂ ਨੇ ਫਿਰ ਸਮੱਤ ਦਿੱਤੀ, ਪਹਿਲੇ ਛੰਦ ਛਪੈ ਛੰਦ ਤਾਂ ਪ੍ਰਸਾਦ, ਚੱਕਰ ਚੇਨ ਅਰ ਬਲਨ ਜਾਤ ਅਰ ਪਾਤ ਨੇਨ, ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ, ਤ੍ਰਿਪਵਨ ਮਖੀਪ ਸੁਰ ਨਰ ਅਸੁਰ ਨੇਤ ਨੇਤ ਨਾ ਇਤੀ। ਇਸ ਤੋਂ ਅੱਗੇ ਨੇਤ ਨੇਤ ਬੰਤਨ ਕਹਿਤ ਤਬ ਸਰਬ ਨਾਮ, ਅੱਜ ਤੱਕ ਕੋਈ ਨਾਮ ਨੂੰ ਪੂਰਾ ਕਹਿ ਨਹੀਂ ਸਕਿਆ, ਨਹੀਂ ਝੂਠ ਹੈ। ਨਾਮ ਦੀ ਸ਼ੋਅ ਮਾਣੀ, ਤਬ ਸਰਬ ਨਾਮ ਕਥਾ ਕਵਨ, ਕਿਸੇ ਕੋਲ ਤਾਕਤ ਹੈ ਕਰਮ ਨਾਮ ਬਰਨਤ ਸੁਮਤ? ਜਿਨ੍ਹਾਂ ਨੂੰ ਤੁਸੀਂ ਸੋਝੀ ਦਿੱਤੀ ਉਹਨਾਂ ਨੇ ਤੁਹਾਡੇ ਕਰਮ ਨਾਮ ਬੋਲਿਆ, ਪੂਰੇ ਨਾਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ, ਕਿਉਂਕਿ ਬੜਾ ਔਖਾ ਹੈ ਉਹਨੂੰ ਆਖਣਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਮੈਂ ਫਿਰ ਕੱਲ੍ਹ ਵੀ ਆਪ ਜੀ ਨੂੰ ਕਿਹਾ ਕਿ ਗੁਰਮੁਖੋ ਕਿਸੇ ਵੀ ਖੇਤਰ 'ਚ ਪੰਥ ਲਈ ਸੇਵਾ ਕਰੋ, ਪਰ ਗ੍ਰੰਥ ਨੂੰ ਭੁੱਲ ਕੇ ਨਾ ਤੁਰਿਓ, ਨਹੀਂ ਤੇ ਓਜੜ ਪੈ ਜਾਵਾਂਗੇ। ਸ਼ਬਦ ਨੂੰ ਭੁੱਲ ਕੇ ਨਹੀਂ ਤੁਰਨਾ। ਦੁਪਹਿਰ ਦੇ ਦੀਵਾਨ 'ਚ ਮੈਂ ਇੱਕ ਬੇਨਤੀ ਕੀਤੀ, ਜਿਨ੍ਹਾਂ ਲੋਕਾਂ ਨੇ ਇੰਨੀ ਸਾਧਨਾ ਕੀਤੀ, ਧਿਆਨ ਟਿਕਾਏ, ਪਰ ਨਾਮ ਨੂੰ ਪਿਆਰ ਨਹੀਂ ਕੀਤਾ। ਗੁਰੂ ਜੀ ਨੇ ਕਿਹਾ ਧੇਲੇ ਜਿੰਨੀ ਕੀਮਤ ਨਹੀਂ, ਧੇਲਾ ਵੀ ਤਾਂ ਬੜਾ ਵੱਡਾ ਹੈ। ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਪਿਛਲੇ ਸਾਲ ਅਰਥ ਕਰ ਗਏ ਸਾਂ ਆਪਾਂ। ਸਰਾਵਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ। ਮਹਾਰਾਜ ਕਹਿੰਦੇ ਆਪੋ ਆਪਣੀਆਂ ਡੇਰੇ, ਆਪੋ ਆਪਣੇ ਧੜੇ ਤੇ ਆਪੋ ਆਪਣੀ ਸੰਪਰਦਾ, ਮੈਂ ਵੱਡਾ, ਇਹ ਹੁਣ ਇਹ ਹੀ ਹੋਰ ਲੱਗਾ ਹੈ। ਅੱਜ ਦੀ ਵਿਆਖਿਆ ਧੜੇ 'ਚ ਬੱਜੀ ਹੋਈ ਹੈ। ਮਹਾਰਾਜ ਕਹਿੰਦੇ ਨੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ, ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ। ਭਾਏ ਦਾ ਅਰਥ ਪ੍ਰੇਮ, ਉਹਦੇ ਪ੍ਰਤੀ ਸ਼ਰਧਾ, ਨਾਮ ਲਈ ਸ਼ਰਧਾ ਹੀ ਨਹੀਂ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ। ਜਿਹੜਾ ਕਹਿੰਦਾ ਜੀ ਆਪਣਾ ਕੰਮ ਤਾਂ ਜੀ ਆਪਾਂ ਰਾਜ ਭਾਗ ਲਈ ਲੜ ਰਹੇ ਹਾਂ, ਮਹਾਰਾਜ ਕਹਿੰਦੇ ਆ ਤੂੰ ਹੀ ਸੁਣ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨੀ, ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਮਾਂ ਦੇ ਘਰ ਨੂੰ ਜਾਏਗਾ। ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ। ਗੁਰਮੁਖੋ ਸਾਰੇ ਸਪਿਰਚੁਅਲ ਚੀਜ਼ਾਂ ਨਾਮ 'ਚੋਂ ਪੈਦਾ ਹੋਈ। ਕੱਲ੍ਹ ਮੈਂ ਇੱਥੇ ਇੱਕ ਦਿਨ ਦਾ ਬਚਨ ਕੀਤਾ, ਮੇਰੇ ਵੀਰ ਨੇ ਮੈਨੂੰ ਬੜੀ ਸੋਹਣੀ ਗੱਲ ਕਹੀ, ਭਾਈ ਸਾਹਿਬ ਇਹ ਕਹੋ ਖਿੰਨ ਖਿੰਨ ਸਾਂਭੋ, ਕੋਈ ਸਮਾਂ ਵਿਅਰਥ ਨਾ ਜਾਏ, ਬੜੀ ਚੰਗੀ ਗੱਲ ਹੈ। ਮਹਾਰਾਜ ਕਹਿੰਦੇ ਜੇ ਨਾਮ ਨਾਲ ਜੁੜਿਆ, ਆਹ ਜਿੰਨਿਆਂ ਨੂੰ ਤੁਸੀਂ ਮੱਥਾ ਟੇਕਣਾ, ਜਿੰਨੇ ਗੁਰੂ ਗ੍ਰੰਥ ਸਤਿਗੁਰੂ ਸਾਹਿਬਾਨ ਵੀ, ਭਗਤ ਸਾਹਿਬ ਵੀ, ਭੱਟ ਸਾਹਿਬ ਵੀ, ਜਿੰਨੇ ਦੁਨੀਆਂ 'ਚ ਬੰਦਗੀ ਵਾਲੇ ਹੋਏ ਨੇ, ਸਾਰੇ ਸਿਮਰਨ ਨੇ ਪੈਦਾ ਕੀਤੇ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਭਗਤੀ ਵਿੱਚੋਂ ਸਿਮਰਨ 'ਚੋਂ ਭਗਤ ਨਿਕਲੇ ਨੇ। ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੋਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਕਲ ਅਕਾਰਾ, ਵਾਹਿਗੁਰੂ ਨਿਰਾਰਥਕ ਨੀ ਹਰ ਸਿਮਰਨ ਮੈਂ ਆਪ ਨਿਰੰਕਾਰਾ, ਖਾਲਸਾ ਸੋਏ ਨਾਮ ਰਤ ਲਾਗੈ। ਜਿਹੜਾ ਨਾਮ ਜੁੜਦਾ, ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਵੇਲੇ, ਮੈਂ ਇਹ ਸ਼ਾਇਦ 83 ਕਿਹਾ ਸੀ, ਹੁਣ ਤਾਂ ਹੋਲਾ ਮਹੱਲਾ ਰਹਿ ਗਿਆ 3 ਦਿਨ ਦਾ। ਉਹ 3 ਦਿਨ ਵਿੱਚ ਵੀ ਜਿਵੇਂ ਅੱਜ ਕਿ ਤੁਸੀਂ ਘਟਨਾ ਵਾਪਰੀ, ਜੋ ਉੱਥੇ ਵਾਪਰਿਆ, ਮੈਂ ਕਦੀ ਨਹੀਂ ਗਿਆ, 2 ਹੀ ਗਿਆ। ਜਦੋਂ ਬਾਹਰ ਆ ਕੇ ਵੇਖੀ ਦਾ, ਮੈਂ ਸੋਚਣਾ ਸਾਡਾ ਕੋਈ ਡਿਸਿਪਲਨ ਨਹੀਂ। ਗਾਲਾਂ ਅਸੀਂ ਡੇਰੇ ਵਾਲਿਆਂ ਨੂੰ ਕਰਨੇ ਆ, ਅਗਲੇ ਨਾ 25-25 ਮੀਲ ਤੋਂ ਟ੍ਰੈਫਿਕ ਸਾਂਭੀ ਬੈਠੇ। ਮੈਂ ਕਿਸੇ ਡੇਰੇ ਦੀ ਸਿਫਤ ਨਹੀਂ ਕਰ ਰਿਹਾ, ਜਿਹੜੇ ਗੁਣ ਸਨ ਗੁਰੂ ਘਰ ਦੇ ਲੋਕ ਖਿੱਚ ਕੇ ਲੈ ਗਏ, ਆਪਾਂ ਇੱਕ ਦੂਜੇ ਨੂੰ ਗਾਲਾਂ ਹੀ ਕੱਢਣ ਜੋਗੇ ਰਹਿ ਗਏ। ਕੋਈ ਪ੍ਰਬੰਧ ਨਹੀਂ ਉੱਥੇ ਕਹੇ ਵੀ ਕੀਰਤਪੁਰ ਸਾਹਿਬ ਤੋਂ ਅੱਗੇ ਡਿਸਿਪਲਨ ਹੋਵੇਗਾ। ਕਿਸੇ ਨੇ ਕੋਈ 7 ਦਿਨ ਹੁੰਦਾ ਸੀ ਜੀ ਹੋਲਾ ਮਹੱਲਾ, ਲੋਹਗੜ੍ਹ ਵਾਲੀ ਥਾਂ ਸੀ ਨਿਰਧਾਰਿਤ, 2 ਜਥੇ ਬਣਦੇ ਹੁੰਦੇ ਸਨ, ਇੱਕ ਕੇਸਰੀ ਰੰਗ ਦੇ ਕੱਪੜੇ ਪਾਉਂਦੇ ਸਨ ਚੋਲੇ ਤੇ ਇੱਕ ਚਿੱਟੇ ਰੰਗ ਦੇ। 7 ਦਿਨਾਂ ਦਾ ਰੋਜ਼ ਦਾ ਪਤਾ ਕੀ ਸੀ ਨਿਤਨੇਮ? ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਆਪ ਆਸਾ ਕੀ ਵਾਰ ਵੀ ਜਾਂਦੇ ਸਨ। ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ, ਯਤਨ ਕਰੋ, ਛੁੱਟੀ ਵਾਲਾ ਦੇਣੀ ਸਹੀ, ਘੱਟੋ ਘੱਟ ਮਹੀਨੇ 'ਚ ਸਾਡੇ ਕੋਲ ਬਹੁਤ ਕੀਰਤਨੀ ਹੈ, ਗੁਰਮੁਖ ਨੇ, ਘੱਟੋ ਘੱਟ ਅੰਮ੍ਰਿਤ ਵੇਲੇ ਪੂਰੀ ਆਸਾ ਕੀ ਵਾਰ ਜ਼ਰੂਰ ਸੁਣੀਏ, ਕਿਉਂਕਿ ਆਸਾ ਕੀ ਵਾਰ ਸਿੱਖੀ ਦਾ ਥੰਮ ਹੈ ਜੀ। ਅੰਮ੍ਰਿਤ ਵੇਲੇ ਆਸਾ ਕੀ ਵਾਰ ਹੋਣੀ, ਫਿਰ ਸ਼ਬਦ ਦੀ ਵਿਚਾਰ ਹੋਣੀ, ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਰਨੇ, ਫਿਰ ਦੁਪਹਿਰੇ ਹੁੰਦੀ ਸੀ ਮਹੱਲਾ ਨਿਕਲਣਾ, ਹੋਲਾ ਮਹੱਲਾ ਨਾ, ਹੋਲਾ ਦਰ ਤੇ ਹਮਲਾ, ਮਹੱਲਾ ਦਰ ਤੇ ਥਾਂ। ਉਸ ਵਕਤ ਲੋਹਗੜ੍ਹ ਤੇ ਇੱਕ ਮੰਨ ਲਓ ਚਿੱਟੇ ਬਸਤਰਾਂ ਵਾਲਿਆਂ ਉੱਥੇ ਕਬਜ਼ਾ ਕੀਤਾ, ਕਬਜ਼ਾ ਲਫ਼ਜ਼ ਵਰਤ ਰਿਹਾ ਮੈਂ, ਛੋਭਦਾ ਨਹੀਂ ਹੈ, ਤੇ ਕੇਸਰੀ ਵਾਲਿਆਂ ਨੇ ਹਮਲਾ ਕਰਕੇ, ਮਸਨੂਈ ਜੰਗ, ਯੁੱਧ ਦਾ ਅਭਿਆਸ, ਉੱਥੇ ਜਾ ਕੇ ਕਰਨਾ ਕਬਜ਼ਾ, ਉਹਨਾਂ ਨੇ ਉਹਨਾਂ ਨਾਲ ਮੁਕਾਬਲਾ ਕਰਨਾ, ਜਿਹੜੇ ਕਿਲੇ 'ਚ ਬੈਠੇ ਨੇ ਮੁਕਾਬਲਾ ਕਰਦਿਆਂ ਉਹਨਾਂ ਨੇ ਕਬਜ਼ਾ ਨਹੀਂ ਹੋਣ ਦੇਣਾ। ਗੁਰੂ ਗੋਬਿੰਦ ਸਿੰਘ ਵੇਖਦੇ ਸਨ ਤੇ ਨਾਲ ਨਾਲ ਦੱਸਦੇ ਸਨ ਇਸ ਢੰਗ ਨਾਲ ਵਾਰ ਕਰੋ, ਇਸ ਢੰਗ ਨਾਲ, ਤੇ 7 ਦਿਨਾਂ ਦੇ ਮਹੱਲੇ ਤੋਂ ਬਾਅਦ ਜਿਹੜੇ ਜਿੱਤ ਜਾਂਦੇ ਹੁੰਦੇ ਸਨ ਉਹ ਸਰੋਪੇ ਮਿਲਦੇ ਹੁੰਦੇ ਸਨ, ਸਾਰੇ ਦੀਵਾਨ 'ਚ ਬਹਿੰਦੇ ਸਨ ਸਵੇਰੇ। ਉਸ ਤੋਂ ਬਾਅਦ ਸ਼ਾਮ ਦਾ ਦੀਵਾਨ ਸੱਜਣਾ ਕਵੀ ਆ ਜਾਣੇ, ਢਾਡੀ ਆ ਜਾਣੇ, ਸੰਧਿਆ ਵੇਲੇ ਰਹਿ ਰਸ ਦੇ ਪਾਠ ਤੇ ਕੀਰਤ ਸੋਹਲੇ ਤੋਂ ਬਾਅਦ ਸਮਾਪਤੀ ਹੁੰਦੀ ਸੀ। ਇਸ ਤਰ੍ਹਾਂ ਸੀ ਜੀ ਮਹੱਲਾ ਉਦੋਂ। ਨਾਮ ਸਿਮਰਨ ਤੋਂ ਬਿਨਾਂ ਦੂਜੀ ਗੱਲ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਦੋਂ ਉਹਨਾਂ ਨਾਮ ਦੀ ਗੱਲ ਕਰਨੇ, ਐਤਕੀ ਦਾਸ ਪਾਉਂਟਾ ਸਾਹਿਬ ਗਿਆ, ਉਹਨਾਂ ਨੇ ਹਜ਼ੂਰ ਦਾ ਆਉਣ ਵਾਲਾ ਦਿਵਸ ਮਨਾਇਆ। ਉੱਥੇ ਮੈਂਜਨ ਬੜਾ ਚੰਗਾ ਜੀ, ਉਹਨੇ ਬੜੀ ਸੇਵਾ ਕੀਤੀ ਪਾਉਂਟਾ ਸਾਹਿਬ, ਕਮਾਲਾਂ ਕਰਤੀਆਂ, ਅਤੇ ਮੈਨੂੰ ਕਹਿੰਦੇ ਤੁਸੀਂ ਉਹ ਹੀ ਬੋਲਣਾ ਜੋ ਪਾਉਂਟਾ ਸਾਹਿਬ ਹੋਇਆ। ਮੈਂ ਕਿਹਾ ਮੈਂ ਬੋਲ ਨਹੀਂ ਸਕਦਾ, ਪਾਉਂਟਾ ਸਾਹਿਬ ਜਾਪ ਸਾਹਿਬ ਆਇਆ, ਪਾਉਂਟਾ ਸਾਹਿਬ ਅਕਾਲ ਉਸਤਤ ਆਈ, ਪਾਉਂਟਾ ਸਾਹਿਬ ਪਹਿਲੀ ਜੰਗ ਹੋਈ, ਇੱਥੇ ਲੱਕੜ ਦੀਆਂ ਤੋਪਾਂ ਚੱਲੀਆਂ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹਰੀਚੰਦ, ਰਾਜਿਆਂ ਨੂੰ ਕਿਹਾ, ਹਰੀਚੰਦ ਨੂੰ ਵੰਗਾਰ ਕੇ ਕਿਹਾ ਕਿ ਮੈਂ ਹਾਰਨ ਲਈ ਨਹੀਂ ਆਇਆ, ਮੈਂ ਪਹਿਲੀ ਜੰਗ ਆਇਆ ਵਾਂ, 22-23 ਸਾਲ ਦੀ ਉਮਰ ਜੀ ਮਹਾਰਾਜ ਜੀ ਦੀ। ਕਹਿੰਦੇ ਜਾਂ ਮੈਂ ਮਰ ਕੇ ਜਾਣਾ ਅਤੇ ਜਾਂ ਜਿੱਤ ਕੇ ਜਾਣਾ, ਮੈਂ ਹਾਰ ਕੇ ਨਹੀਂ ਜਾਣਾ। ਮੈਂ ਮਰ ਕੇ ਸ਼ਬਦ ਵਰਤਿਆ, ਤੁਹਾਨੂੰ ਪਿਛਲੇ ਸਾਲ ਕਿਹਾ ਸੀ ਮਰ ਸ਼ਬਦ ਮਾੜਾ ਨਹੀਂ। ਮਹਾਰਾਜ ਕਹਿੰਦੇ ਜਬ ਆਪ ਕੀ ਔਦ ਨਿਧਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੂ। ਮਹਾਰਾਜ ਨੇ ਭੰਗਾਣੀ ਦਾ ਯੁੱਧ ਜਿੱਤਿਆ। ਉੱਥੇ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਨੂੰ ਬੁਲਾਇਆ। ਜਮਨਾ ਸ਼ਾਂਤ ਹੈ ਜੀ, ਬਿਲਕੁਲ ਨਹੀਂ ਬੋਲਦੀ। ਬੋਲੇ ਵੀ ਕਿਉਂ ਹੋਏ? ਮੇਰੇ ਚੋਜੀ ਪ੍ਰੀਤਮ ਦੇ ਚਰਨਾਂ ਦੀ ਛੂਹ ਮਿਲੀ ਹੈ ਨਾ, ਬੋਲਣ ਜੋਗੀ ਥੋੜ੍ਹਾ ਰਹਿ ਗਈ। ਸਤਿਗੁਰਾਂ ਨੂੰ ਉਹਦੇ ਲਈ ਸ਼ਬਦ ਵਰਤਿਆ ਕਲੰਦਰੀ। ਦੇਸ਼ ਚਾਲ ਹਮ ਤੇ ਪੁਨ ਭਾਈ, ਸ਼ਹਿਰ ਪਾਂਵ ਟੇਕੀ ਸੁਦ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਅਨਕ ਭਾਂਤ ਕੇ ਪੇਕ ਤਮਾਸ਼ਾ। ਉੱਥੇ ਹਜ਼ੂਰ ਨੇ ਭਾਈ ਸਾਹਿਬ ਨੂੰ ਕਿਹਾ ਤੁਸੀਂ ਲਿਖੋ। ਪਹਿਲਾਂ ਸਿਮਰਨ 'ਚ ਬਹਿ ਗਏ, ਸ਼ਬਦ ਸ਼ੁਰੂ ਹੋ ਗਿਆ, ਸਿਫਤ ਕਰਨ ਲੱਗ ਪਏ। ਸਾਹਮਣੇ ਪਾਣੀ ਸੀ, ਪਾਰ ਵਾਲੇ ਪਾਸੇ ਹਰਿਆਵਲ ਸੀ, ਹੈਂ ਪਾਣੀ ਦੀ ਛਾਂ ਛਾਂ ਸੀ, ਦੂਰ ਨੇੜੇ ਸ਼ਾਂਤ ਸੀ। ਮਹਾਰਾਜ ਜੀ ਨੇ ਫਰਮਾਇਆ, ਅਕਾਲ ਉਸ ਜਮੀ ਤੂੰ ਹੀ, ਜਮਾਂ ਤੂੰ ਹੀ, ਮੱਕੀ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਭੂ ਤੂੰ ਹੀ, ਅਭੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, 6 ਘੰਟੇ 16,000 ਵਾਰ ਤੂੰ ਹੀ ਤੂੰ ਹੀ ਕਹੇ ਗਏ। ਆਪ ਜੀ ਅਕਾਲ ਉਸਤ ਦੀ ਰਚਨਾ ਪੜ੍ਹਿਓ, ਸਿਰਫ 16 ਵਾਰੀ ਰਹਿਣ ਦਿੱਤਾ। ਖਾਲਸਾ ਜੀ, ਜਿਸ ਦੇ ਤੁਸੀਂ ਪੁੱਤਰ ਹੋ ਉਹ ਇੰਨੀ ਬੰਦਗੀ ਕਰਦਾ, ਆਪਾਂ ਤੇ ਨਿਤਨੇਮ ਨਹੀਂ ਕਰਦੇ ਹੈ। ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ, ਪਰ ਸੱਚਾਈ ਜੇ ਬੰਦਗੀ ਕਰਨ, ਬੰਦਗੀ 'ਚ ਧਰਮ ਐਜੂਕੇਸ਼ਨ ਨਹੀਂ, ਵਾਹਿਗੁਰੂ ਧਰਮ ਇੰਜੈਕਸ਼ਨ ਨਹੀਂ, ਐਜੂਕੇਸ਼ਨ ਹੈ। ਇਹ ਲਾ ਦਿੱਤਾ ਬਾਹਰੋਂ ਨਹੀਂ, ਸਿਮਰਨ ਕਰਾਂਗੇ ਧਰਮ ਅੰਦਰੋਂ ਨਿਕਲਦਾ ਹੈ, ਸਿਮਰਨ 'ਚੋਂ ਧਰਮ ਨਿਕਲਣਾ ਹੈ, ਸਿਮਰਨ 'ਚੋਂ ਬੰਦਗੀ 'ਚੋਂ ਸਭ ਕੁਝ ਨਿਕਲਦਾ। ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਸਾਹਿਬ ਕਹਿੰਦੇ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ, ਖਾਲਸਾ ਸੋਏ ਗੁਰਬਾਣੀ ਹਿਤ ਲਾਏ, ਖਾਲਸਾ ਸੋਏ ਸਾਰ ਮੂੰਹ ਖਾਏ। ਖਾਲਸਾ ਹੋਵੇ ਜਿਹੜਾ ਗੁਰਬਾਣੀ ਨੂੰ ਪਿਆਰ ਕਰੇ, ਹਿਤ ਦਰਤ ਪਿਆਰ। ਖਾਲਸਾ ਸੋਏ ਗੁਰਬਾਣੀ ਹਿਤ ਲਾਏ, ਤੇ ਬਾਣੀ ਪੜ੍ਹਦਾ ਪੜ੍ਹਦਾ ਜਦੋਂ ਰਣ ਤੱਤੇ ਜਾਏ, ਕਮਜ਼ੋਰੀ ਨਾ ਦਿਖਾਏ, ਖਾਲਸਾ ਸੋਏ ਸਾਰ ਮੂੰਹ ਖਾਏ, ਸਾਰ ਦਰ ਥਿਲੋਇਆ ਉਹਦੇ ਮੂੰਹ ਤੇ ਫੱਟ ਪੈ ਜਾਏ, ਉਹਦੇ ਮੂੰਹ ਵਿੱਚੋਂ ਵੀ ਗੁਰੂ ਕੀ ਆਵਾਜ਼ ਨਿਕਲਦੀ ਹੋਵੇ, ਉਹ ਹੈ ਖਾਲਸਾ। ਭਾਈ ਨੰਦ ਲਾਲ ਸਾਹਿਬ ਸੁਣਾ ਰਹੇ ਨੇ, ਗੁਰੂ ਗੋਬਿੰਦ ਸਿੰਘ ਸੁਣ ਰਹੇ ਆ, ਮਹਾਰਾਜ ਖੁਸ਼ ਹੋ ਰਹੇ ਆ। ਖਾਲਸਾ ਜੀ, ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂ, ਇੱਕ ਉੱਠਦਾ ਹੈ, ਬਾਣੀ ਪੜ੍ਹੀਏ ਕਿ ਨਾਮ ਜਪੀਏ? ਸ਼ੰਕੇ 'ਚ ਨਹੀਂ ਬਹਿਣਾ, ਚੱਲਦਿਆਂ ਫਿਰਦਿਆਂ ਵਾਹਿਗੁਰੂ ਗੁਰਮੰਤਰ। ਸਿੰਘੋ, ਤੁਹਾਡੇ 'ਚ ਕਈ ਸਿੰਘ ਬੈਠੇ ਹੋਣਗੇ, ਜਦੋਂ ਟਿਕ ਕੇ ਸੁਖਮਨੀ ਸਾਹਿਬ ਕਰੋ ਤੇ ਅੰਦਰ ਨਾਮ ਚੱਲਣ ਲੱਗ ਪੈਂਦਾ। ਉਹ ਆਪਾਂ ਕਹਾਂਗੇ ਦੋ ਗੱਲਾਂ ਹੋਣ ਲੱਗ ਪਈਆਂ, ਹੈਨਾ? ਫਿਰ ਅਰਜ ਸੁਖਮਨੀ ਸਾਹਿਬ ਪੜ੍ਹ ਰਹੇ, ਪਾਠ ਕਰ ਰਹੇ ਹੋ, ਇੱਕੋ ਦਮ ਜਦੋਂ ਸੁਰਤ ਇਕੱਠੀ ਹੁੰਦੀ ਹੈ, ਉਸ ਇਕੱਠੀ ਸੁਰਤ ਵਿੱਚੋਂ ਤਲ ਹੀਲੋ ਵਿੱਚੋਂ ਉਹ ਸ਼ਬਦ ਚੱਲਣ ਲੱਗ ਪੈਂਦਾ, ਨਾਮ ਚੱਲਦਾ। ਗੁਰਬਾਣੀ ਨੂੰ ਪਿਆਰ ਕਰੇ, ਕਿਉਂਕਿ ਸਤਿਗੁਰਾਂ ਨੇ ਆਪ ਕਿਹਾ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਸਤ ਸਤ ਕਰ ਜਾਣੋ ਗੁਰਸਿੱਖੋ, ਸਤ ਸਤ ਕਰ ਜਾਣੋ, ਹਰ ਕਰਤਾ ਆਪ ਮੂੰਹੋਂ ਕਢਾਏ। ਕਹਿੰਦੇ ਕਰਤਾ ਪੁਰਖ ਬੁਲਾ ਰਿਹਾ। ਗੁਰੂ ਅਮਰਦਾਸ ਕਹਿੰਦੇ ਨੇ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਖਾਲਸਾ ਸੋਏ ਗੁਰਬਾਣੀ ਹਿਤ ਲਾਏ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਆਓ ਸਿੱਖੋ ਹਮਾਰੀ ਪਿਆਰੀ, ਅੰਮ੍ਰਿਤਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ। ਜਿਸ ਨੂੰ ਗੁਰੂ ਨੇ, ਸਤਿਗੁਰਾਂ ਨੇ ਅੱਖ ਝਮਕਣ ਜਿੰਨਾ ਸ਼ਮਾ ਦੂਰ ਨਹੀਂ ਕੀਤਾ, ਸਿੱਖਾ ਤੂੰ ਕਿਉਂ ਛੱਡੀ ਬੈਠਾ ਹੈ? ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰਗਮ ਹਰ ਦਮ ਨੈ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਉਹ ਗੁਰਮੁਖਾ, ਤੇਰੇ ਗਲੇ ਵਿੱਚ ਕੋਈ ਸੋਨੇ ਦੀ ਜੰਜੀਰੀ ਨਹੀਂ ਚਾਹੀਦੀ, ਤੇਰੇ ਗਲੇ ਦਾ ਸ਼ਿੰਗਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਣੀ ਚਾਹੀਦੀ ਹੈ, ਇਹਨੂੰ ਗਲੇ ਦਾ ਸ਼ਿੰਗਾਰ ਬਣਾ ਲੈ। ਮੈਂ ਇੱਕ ਸਿੱਖ ਦਾ ਜ਼ਿਕਰ ਕਰਕੇ ਇੱਥੇ ਵਿਸ਼ਰਾਮ ਦਿਆਂਗਾ ਜੀ ਅੱਜ ਦੀ ਵਿਚਾਰ ਨੂੰ, ਕੱਲ੍ਹ ਦਾ ਦਿਨ ਇੱਕ ਹੋਰ ਰਹਿ ਗਿਆ। ਕੱਲ੍ਹ ਨੂੰ ਗੁਰਮੁਖਾਂ, ਮੈਂ ਤਾਂ ਕਿਹਾ ਨਾ ਜੀ, ਫਿਰ ਬੁਲਾਰੇ ਆ ਜਾਂਦੇ ਨੇ, ਉਹਨਾਂ ਗੁਰਮੁਖਾਂ ਵੀ ਆਪਣੇ ਵਿਚਾਰ ਰੱਖਣੇ ਹੁੰਦੇ ਆ, ਇਸ ਕਰਕੇ ਮੈਂ ਚਲੇ ਵੀ ਜਾਣਾ। ਪਰਸੋਂ ਵਕਤ ਨਾਲ ਸਵੇਰੇ ਅੰਮ੍ਰਿਤ ਵੇਲੇ ਫਲਾਈਟ ਹੈ, ਅਤੇ ਕੱਲ੍ਹ ਨੂੰ ਆਪ ਜੀ ਆਇਓ, ਆਪਾਂ ਵਕਤ ਨੇ ਸਾਰੇ ਆ ਜਾਣਾ। ਸਿੱਖ ਗੁਰਬਾਣੀ ਨੂੰ ਵੀ ਪਿਆਰ ਕਰੇ ਅਤੇ ਫੱਟ ਵੀ ਮੂੰਹ 'ਤੇ ਸਹਿ ਜਾਏ। ਉਂਝ ਤਾਂ ਵੈਸੇ ਅਨੇਕਾਂ ਸਿੱਖ ਨੇ ਸਨ ਜੀ, ਇੱਕ ਇਹ ਵੀ ਲਿਖ 'ਚ ਪੜਿਆ ਜੀ, ਇਹ ਜਦੋਂ ਮਹਾਰਾਜ ਜਾਪ ਸਾਹਿਬ ਉਚਾਰਿਆ ਨਾ ਇੱਥੇ, ਜਦੋਂ ਅਨੰਦਪੁਰ ਸਾਹਿਬ ਆਉਂਦੇ ਆ, ਅਤੇ ਉਦੋਂ ਜਦੋਂ ਜੰਗ ਦਾ ਅਭਿਆਸ ਕਰਾਉਂਦੇ ਸਨ ਨਾ, ਕਹਿੰਦੇ ਨੇ ਇੱਕ ਸਿੰਘ ਉੱਚੇ ਟਿੱਬੇ 'ਤੇ ਨਗਾਰਾ ਵਜਾਉਂਦਾ ਸੀ ਅਤੇ ਨਗਾਰੇ ਨਾਲ ਜਾਪ ਸਾਹਿਬ ਪੜ੍ਹਦਾ ਸੀ। ਅਸੀਂ ਚਲੋ, ਮੈਂ ਵੀ ਸੱਚੀ ਤੁਹਾਨੂੰ ਦੱਸਾਂ, ਇਹ ਤਾਂ ਸਮਝ ਲੱਗ ਜਾਂਦੀ ਹੈ, ਇਹ ਛੰਦ ਦੇ ਕਿੰਨੀਆਂ ਮਾਤਰਾ ਨੇ, ਲਘੂ ਕਿੰਨੇ ਨੇ, ਨਾ ਗਣ ਕਿਹੜਾ ਹੈ, ਇਹ ਕਿਤਾਬਾਂ 'ਚ। ਪਰ ਸੱਚੀ ਲੋ, ਅੱਜ ਮੈਨੂੰ ਬਖਸ਼ ਦਿਆ ਜੇ, ਮੈਨੂੰ ਨਹੀਂ ਕੋਈ ਮਿਲਿਆ, ਕੋਈ ਐਸਾ ਸਿੱਖ ਨਹੀਂ ਮਿਲਿਆ ਜਿਹੜਾ ਇਹਨਾਂ ਛੰਦਾਂ ਨੂੰ ਉਸੇ ਲੈ 'ਚ ਪੜ੍ਹੇ। ਚਾਚਰੀ ਛੰਦ ਕਿਵੇਂ ਪੜ੍ਹਨਾ, ਭੁਜੰਗ ਪ੍ਰਿਆਤ ਛੰਦ ਕਿਵੇਂ ਪੜ੍ਹਨਾ। ਠੀਕ ਹੈ, ਆਪਣੋ ਆਪਣੀ ਲੈ ਸੀ ਬਣਾਈ, ਕੋਈ ਵਾਰਤਕ ਪੜ੍ਹਦਾ, ਕੋਈ ਲੈ 'ਚ ਪੜ੍ਹਦਾ। ਕਹਿੰਦੇ ਉਹ ਨਗਾਰਾ ਵੱਜਦਾ ਹੁੰਦਾ ਸੀ, ਸਿੰਘ ਉੱਚੀ ਆਵਾਜ਼ ਵਿੱਚ ਨਗਾਰੇ ਦੇ ਡਗੀ ਉਸ ਤਰ੍ਹਾਂ ਮਾਲਦਾ ਸੀ ਜਿਵੇਂ ਛੰਦ ਦੀ ਚਾਲ ਬਦਲਦੀ ਸੀ। ਕਿਉਂ ਜੀ? ਕਿਉਂਕਿ ਜਦੋਂ ਬੰਦਾ ਬੀਰ ਰਸ 'ਚ ਆਵੇ, ਸੱਟ ਵੱਜੇ ਨਾ, ਉਦੋਂ ਕਈ ਵਾਰੀ ਮੂੰਹ 'ਚੋਂ ਗਾਲ ਨਿਕਲ ਜਾਂਦੀ ਹੈ, ਨਿਕਲਦੀ ਵੱਡਿਆਂ ਵੱਡਿਆਂ ਦਿਓ। ਮਹਾਰਾਜ ਨੇ ਇੰਨਾ ਅਭਿਆਸ ਕਰਾਇਆ, ਸਿੱਖ ਫੱਟੜ ਵੀ ਹੋ ਜਾਏ ਇਹਦੇ ਮੂੰਹ ਵਿੱਚੋਂ ਜਾਪ ਹੀ ਨਿਕਲੇ, ਇਹਦੇ ਅੰਦਰ ਨਾਮ ਰਚਾ ਦਿੱਤਾ। ਉਹ ਸਿੱਖ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਮੈਂ ਪਹੂ ਪਿੰਡ ਗਿਆ, ਹਰ ਸਾਲ ਜਾਂਦਾ। ਉਹ ਇਲਾਕਾ ਜਿਹੜਾ, ਜੇ ਉਸ ਇਲਾਕੇ ਦੇ ਸੱਜਣ ਬੈਠੇ ਆ, ਉਹ ਤਾਂ ਸ਼ਹੀਦਾਂ ਦੀ ਧਰਤੀ ਸਾਰੀ। ਪਹੂ ਪਿੰਡ ਜਾਂਦੇ ਹਾਂ, ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ। ਥੋੜ੍ਹਾ ਜਿਹਾ ਉਹਨਾਂ ਨਿਕਲ ਕੇ ਆਉਂਦੇ ਹਾਂ, ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਵਾਲੇ। ਥੋੜ੍ਹੇ ਜਿਹੇ ਭਿੱਖੀ ਪਿੰਡ ਅੱਗੇ ਜਾਓ, ਸਿੰਘਪੁਰਾ ਨਵਾਬ ਕਪੂਰ ਸਿੰਘ ਫੈਜ਼ਲਾਪੁਰੀ ਆ ਉਹਦਾ। ਥੋੜ੍ਹਾ ਜਿਹਾ ਹੋਰ ਅੱਗੇ ਨਿਕਲੋ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ। ਥੋੜ੍ਹਾ ਜਿਹਾ ਬਾਰਡਰ ਵਾਲੇ ਪਾਸੇ ਹੋ ਜਾਓ ਅਤੇ ਬਾਬਾ ਤਾਰਾ ਸਿੰਘ ਵਾਂ। ਉਹ ਸ਼ਹੀਦਾਂ ਦਾ ਏਰੀਆ ਸਾਰਾ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖ ਬਾਬਾ ਦੀਪ ਸਿੰਘ ਜੀ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। 75 ਸਾਲ ਦੀ ਉਮਰ ਦੇ ਕਰੀਬ ਸ਼ਹੀਦ ਹੋਏ, ਸ਼ਹੀਦਾਂ ਦੀ ਮਿਸਲ ਦੇ ਪਹਿਲੇ ਜਥੇਦਾਰ ਅਤੇ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ। ਬਾਬਾ ਦੀਪ ਸਿੰਘ ਗੁਰਬਾਣੀ ਨੂੰ ਕਿੰਨਾ ਅਤਿਖਿਤ ਕਰਦੇ ਆ। ਦਮਦਮਾ ਸਾਹਿਬ ਹਜ਼ੂਰ ਦੇ ਸਾਹਮਣੇ ਸਨ ਜਦੋਂ ਸਵਰੂਪ ਲਿਖਿਆ ਗਿਆ। ਜਿਨ੍ਹਾਂ 48 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਮਝਾਏ, ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਸ਼ਾਮਲ ਨੇ। ਬੇਨਤੀ ਹੈ, ਮਹਾਰਾਜ ਚਲੇ ਗਏ ਜਦੋਂ ਜਾਣ ਲੱਗੇ, ਸ਼ਬਦ ਕਿਹਾ ਵਿੱਦਿਆ ਪੜ੍ਹਾਉਣੀ ਹੈ, ਗੁਰਬਾਣੀ ਦੇ ਗੁਟਕੇ ਲਿਖਣੇ ਨੇ, ਅੰਮ੍ਰਿਤ ਸੰਚਾਰ ਕਰਾਉਣਾ, ਪੰਥ ਤੇ ਭੀੜਾ ਬਣ ਜਾਏ ਤੇ ਅੱਗੇ ਹੋ ਕੇ ਲੜਨਾ ਹੈ। ਸੱਚ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ। ਬਾਬਾ ਦੀਪ ਸਿੰਘ ਚੱਪੜ ਚਿੜੀ ਦੀ ਮੈਦਾਨ 'ਚ ਲੜੇ ਨੇ ਜੀ। ਰਤਨ ਸਿੰਘ ਭੰਗੂ ਕਹਿੰਦਾ ਉਹਨਾਂ ਦਾ ਇੱਕ ਦੰਦ ਟੁੱਟਾ ਸੀ। ਬਾਬਾ ਦੀਪ ਸਿੰਘ 3 ਮਹੀਨੇ ਆਨੰਦਪੁਰ ਸਾਹਿਬ ਕਥਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ। ਇਹ ਗ੍ਰੰਥ 'ਚ ਮੈਂ ਵੀ ਪੜ੍ਹਿਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਸੰਸਾਰੇ ਸਿੱਖ ਉੱਥੇ ਫਿਰ 3 ਮਹੀਨੇ ਜਦੋਂ ਕਥਾ ਕੀਤੀ, ਇੰਨਾ ਰਸ ਵੱਜਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਭਰੇ ਦੀਵਾਨ 'ਚ ਕਿਹਾ, ਇਹ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ ਹੈ। ਉਹਨਾਂ ਦੀ ਹਯਾਤੀ 'ਚ ਇਹ ਉਹ ਸਿੱਖ ਹੈ ਜਿਹੜਾ ਸੰਤ ਹੈ, ਸਿਪਾਹੀ ਹੈ, ਭਗਤੀ ਅਤੇ ਸ਼ਕਤੀ ਨਾਲ ਜੁੜਿਆ। ਜਦੋਂ ਸਾਰੀਆਂ ਸਿਫਤਾਂ ਕਰਦੇ ਸਨ ਆਨੰਦਪੁਰ ਸਾਹਿਬ, ਡਾਕਟਰ ਕੁਲਵੰਤ ਕੌਰ ਲਿਖਦੀ, ਮੈਂ ਨਾਂ ਚਲੋ ਦੱਸ ਦੇਣਾ, ਕਿਤਾਬ ਉਹ ਘੱਟ ਮਿਲਦੀ ਹੈ, ਕਹਿੰਦੀ ਉਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ। ਜਦੋਂ ਉਹਨਾਂ ਕਿਹਾ ਜੀ ਇਹ ਚੱਪੀ ਨੇ, ਇਹ ਤਪੀ ਨੇ, ਬਾਬਾ ਜੀ ਗ੍ਰਿਸ਼ਤੀ ਨੇ ਸਨ ਜੀ, ਇਹ ਜਤੀ ਨੇ, ਇਹ ਤਪੀ ਨੇ, ਇਹ ਤਪੀਸਰ ਨੇ, ਇਹ ਬੰਦਗੀ ਦੇ ਪੁਤਲੇ ਨੇ, ਬਾਣੀ ਨੂੰ ਪਿਆਰ ਕਰ ਰਿਹਾ। ਕਹਿੰਦੇ ਬਾਬਾ ਜੀ ਸੰਗਤ 'ਚ ਉੱਠ ਕੇ ਖੜੇ ਹੋ ਗਏ, ਗਲ 'ਚ ਪੱਲਾ ਪਾਇਆ, ਨੇਤਰਾਂ 'ਚ ਨੀਰ ਸੀ, ਜੀ ਮੇਰੇ ਪੱਲੇ ਕੁਛ ਵੀ ਨਹੀਂ ਹੈ, ਸਭ ਗੁਰੂ ਗੋਬਿੰਦ ਸਿੰਘ ਦੀਆਂ ਰਹਿਮਤਾਂ ਨੇ। ਸਾਰੀ ਸੰਗਤ ਬੈਰਾਗ 'ਚ ਆ ਗਈ। ਚਲੋ ਫੁੱਟ ਪਈ ਸਾਡੀ, ਇਸ ਫੁੱਟ ਨੇ ਤਾਂ ਅੱਜ ਤੱਕ ਮਾਰਿਆ ਹੋਇਆ ਹੈ। ਕਿਸਾਨ ਸੰਘਰਸ਼ ਸੀ, ਸਾਰੇ ਇੱਕ ਪਾਸਿਓਂ ਨਿਕਲ ਗਏ। ਜਿਹੜਾ ਕਹਿੰਦਾ ਸੀ ਕਦੀ ਨਹੀਂ ਝੁਕਦਾ, ਉਹਨੂੰ ਝੁਕਣਾ ਪੈ ਗਿਆ। ਪਹਿਲਾਂ ਆਪਣੇ ਮਨਾਂ ਨੂੰ ਝੁਕਾ ਕੇ ਇੱਕ ਹੋਈਏ ਅਤੇ ਹਾਰੀ ਦੁਨੀਆ ਝੁਕੇਗੀ। ਬਾਬਾ ਜੀ ਦਮਦਮਾ ਸਾਹਿਬ ਆ ਗਏ। ਤੁਸੀਂ ਉਹਨਾਂ ਦਾ ਭੋਰਾ ਦੇਖਿਆ, ਦਮਦਮਾ ਸਾਹਿਬ ਜਿਹੜੇ ਗਏ ਆ, ਹਾਂ ਉਹਦੇ ਵਿੱਚ ਹੀ ਅੱਗੇ ਜਾ ਕੇ ਖੂਹ ਹੈ ਜੀ, ਬੌਲੀ ਕਹਿ ਲਓ। ਅੱਜ ਵੀ ਉਸ ਭੋਰੇ ਦੇ, ਮੈਂ ਕੱਲ੍ਹ ਵੀ ਕਿਹਾ ਸੀ ਕਿ ਇੰਨੀ ਅਸ਼ਰਧਾ ਅਸ਼ਰਧਾ ਦੀ ਹਨੇਰੀ ਨਾ ਚਲਾਓ। ਉੱਥੇ ਇੱਕ ਦੋ ਮੱਟ ਸਨ, ਇੱਕ 'ਚ ਛੋਲੇ ਭੁੱਜੇ ਹੁੰਦੇ ਸੀ, ਇੱਕ 'ਚ ਪਾਣੀ ਹੁੰਦਾ ਸੀ। ਅੰਦਰ ਬਹਿ ਕੇ ਬੰਦਗੀ ਕਰਨੀ, ਗੁਰਬਾਣੀ ਹਿੱਤ, ਗੁਰਬਾਣੀ ਖਾਲਸਾ ਸੋਏ, ਗੁਰਬਾਣੀ ਹਿੱਤ ਲਾਏ, ਗੁਰੂ ਖਾਲਸਾ ਸੋਏ ਸਾਰ ਮੁਖ ਆਏ। ਗੁਟਕੇ ਲਿਖੇ ਗੁਰਮੁਖੋ, ਜਿਹੜੇ ਕਹਿੰਦੇ ਨਾ ਸਿਰ ਤਲੀ 'ਤੇ ਕਿਵੇਂ ਰੱਖ ਕੇ ਤੁਰ ਗਏ, ਯਾਦ ਰੱਖਿਓ ਜਤੀ ਹੈ, ਇੰਦਰੀ ਜਿੱਤ ਹੈ, ਇੰਦਰੀ ਜਿੱਤ ਨੇ, ਅਤੇ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹੱਥਾਂ ਨਾਲ ਲਿਖੇ ਆ। ਖਾਲਸਾ ਸੋਏ ਗੁਰਬਾਣੀ ਹਿੱਥ ਲਾਏ। ਚਾਰ ਸਵਰੂਪ ਆਪਣੇ ਹੱਥੀ ਲਿਖੇ ਆ, ਉਸ ਤੋਂ ਇਲਾਵਾ ਸਿਰਫ ਬਾਅਦ ਸਿੱਖ ਹਿਸਟਰੀ ਵਿੱਚ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿਰਫ ਇੱਕੋ ਮਰਜ਼ੀ ਵੜਾ ਬਾਬਾ ਬੰਦਾ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਅਰਬੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਸੀ। ਯਾਦ ਰੱਖੋ ਅਰਬੀ 'ਚ ਲਿਖਣਾ, ਕਿੱਡੇ ਵੱਡੇ ਵਿਦਵਾਨ ਹੋਣਗੇ ਓਏ, ਗੁਰਮੁਖੋ ਕਿੰਨੀ ਵਿਦਵਤਾ ਹੋਵੇਗੀ। ਅਰਬੀ 'ਚ ਲਿਖਿਆ, ਚਾਰ ਸਰੂਪ ਚਾਰ ਤਖਤਾਂ 'ਤੇ ਭੇਜੇ, ਸਮਾਂ ਆ ਬਣਿਆ। ਗੁਰਬਾਣੀ ਨੂੰ ਇੰਨਾ ਹਿੱਤ ਕਰਦੇ ਸਨ, ਉਹਨਾਂ ਦਾ ਤਾਂ ਨਿਤਨੇਮ ਬਹੁਤ ਸੀ ਜੀ। ਹੁਣ ਸਮਾਂ ਬਣਿਆ, ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ, ਅਬਦਾਲੀ ਨੇ ਕੀਤਾ। ਅੱਠ ਸਿੰਘ ਦਮਦਮਾ ਸਾਹਿਬ ਖਬਰ ਮਿਲੀ, ਭਾਰਤ ਜਵਾਨੀ 'ਚ ਜਿਸ ਮਹਾਂਪੁਰਖ ਨੇ ਸਿਰਫ ਗੁਰਬਾਣੀ ਕਲਮ ਨਾਲ ਲਿਖੀ, ਅੱਜ 75 ਸਾਲ ਦੀ ਉਮਰ, ਦੁੱਧ ਵਰਗਾ ਦਾੜਾ ਚਿੱਟਾ, ਉਹਨੇ ਫਿਰ ਖੰਡੇ ਨੂੰ ਹੱਥ ਪਾਇਆ। ਛੋਟਾ ਜਿਹਾ ਨਹੀਂ ਖੰਡਾ, ਕੋਈ 18 ਸੇਰ ਦਾ ਕਹਿੰਦੇ ਆ ਨਾ ਜੀ, 18 ਸੇਰ ਦਾ ਖੰਡਾ, 18 ਸੇਰ ਯਾਦ ਰੱਖ ਲਿਓ। ਇੱਥੇ ਤਾਂ ਪਾਣੀ ਦਾ ਗਲਾਸ ਲੈ ਕੇ ਬੰਦਾ ਤੁਰਿਆ ਜਾ ਹੱਥ ਤੱਕ ਜਾਂਦੇ ਆ। ਉਹਨੇ ਬਾਬਾ ਜੀ ਨੇ ਖੰਡਾ ਪਕੜਿਆ, ਬੜੀ ਅਨੋਖੀ ਅਰਦਾਸ ਕੀਤੀ। ਮੈਂ ਕਹਿੰਦਾ ਉਹਨਾਂ ਦੋ ਸਿੱਖਾਂ ਦੀ ਅਰਦਾਸ ਸੱਚੀ ਲੁਟੁੰਬ ਕੇ ਰੱਖ ਜਾਂਦੀ, ਦੱਸ ਦੀ ਬੰਦਗੀ ਦੀ ਕਮਾਈ ਕੀ। ਇੱਕ ਭਾਈ ਤਾਰੂ ਸਿੰਘ ਜੀ, ਇੱਕ ਬਾਬਾ ਦੀਪ ਸਿੰਘ, ਦੋਨੋਂ ਹੀ ਗਵਾਂਢੀ ਨੇ ਨੇੜੇ ਨੇੜੇ। ਭਾਈ ਤਾਰੂ ਸਿੰਘ ਜੀ ਮੌਤ ਨੂੰ ਸਮੇਂ ਨੂੰ ਬੰਨ ਕੇ ਰੱਖ ਦਿੰਦੇ ਆ, ਕਹਿੰਦੇ ਆ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਤੇਰੇ ਸਿਰ 'ਚ ਜੁੱਤੀਆਂ ਨਾ ਵੱਜੀਆਂ। ਇਹੀ ਕਹਿੰਦੇ ਆ ਨਾ, ਚੈਲੰਜ ਕੀਤਾ ਮੈਂ ਮਰਨਾ ਨਹੀਂ। ਬਾਬਾ ਦੀਪ ਸਿੰਘ ਕਹਿੰਦੇ ਆ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਾ ਪਹੁੰਚ ਜਾਵਾਂ। ਸਮਾਂ ਬੰਨ ਦਿੱਤਾ ਨਾ, ਚੈਲੰਜ ਕੀਤਾ ਮੌਤ ਨੂੰ, ਕਿਉਂਕਿ ਉਹ ਜਪਦੇ ਨੇ ਨਮੋ ਕਾਲ ਕਾਲੇ, ਜਿਹੜਾ ਕਾਲ ਦਾ ਵੀ ਕਾਲ ਹੈ। ਬਾਬਾ ਦੀਪ ਸਿੰਘ ਜੀ ਤੁਰੇ, ਉੱਥੇ ਜਿਹੜੀ ਅਰਦਾਸ ਕੀਤੀ, ਗਿਆਨੀ ਗਿਆਨ ਸਿੰਘ ਲਿਖਦੇ ਆ, ਅਰਦਾਸ ਅੱਠਾਂ ਸਿੰਘਾਂ 'ਚ ਆਗੂ ਬਾਬਾ ਦੀਪ ਸਿੰਘ ਅਰਦਾਸ ਕਰਕੇ ਕਹਿੰਦੇ ਨੇ ਸੀਸ ਸੁਧਾ ਸਰ ਹੇਤ ਕਰ। ਸੁਧਾ ਸਰ ਦਾ ਅਰਥ ਅੰਮ੍ਰਿਤਸਰ। ਸੀਸ ਸੁਧਾ ਸਰ ਹੇਤ ਕਰ, ਦੇਵੇਂਗੇ ਹਮ ਜਾਏ, ਕਰ ਅਰਦਾਸਾ ਤੁਰ ਪੈ ਸਿੰਘ ਜੀ ਫਤਿਹ ਗਜਾਏ। ਮੈਂ ਇਸ 'ਤੇ ਬੋਲ ਰਿਹਾ ਵਾਂ, ਖਾਲਸਾ ਸੋਏ ਸਾਰ ਮੂੰਹ ਖਾਏ, ਫਤਿਹ ਬੁਲਾ ਕੇ ਤੁਰ ਪਿਆ, ਮਾਲਵਾ ਸਾਰਾ ਤੁਰ ਪਿਆ ਜੀ। ਮੇਰੀ ਫਿਰ ਬੇਨਤੀ, ਜੇ ਮੈਂ ਕਿਉਂ ਨਿਰਾਸ਼ ਨਹੀਂ ਹੁੰਦਾ, ਸੱਚੀ ਕਦੀ ਮੈਂ ਕਥਾ 'ਚ ਕਲਪਦਾ ਨਹੀਂ ਮਰ ਗਏ। ਇਹ ਬਾਬੇ ਨੇ ਕਿਰਪਾ ਇੰਨੀ ਕੀਤੀ ਹੈ, ਜਿੱਦਣ ਜੀਵਨ ਵਾਲਾ ਉੱਠ ਖਲੋਤਾ, ਚਾਰ ਚਵੇਰੇ ਫਿਰ ਉਹ ਇਕੱਠ ਹੋ ਜਾਣਾ ਹੈ। ਇਹ ਸਪੀਡ ਥੋੜ੍ਹਾ ਮਰਦੀ ਕਦੀ। ਉੱਥੇ ਹਜ਼ੂਰ ਦੇ ਕੋਲ ਜਾਣ ਲਈ ਤੁਰ ਪਏ, ਮਾਲਵਾ ਪੂਰਾ ਨਾਲ ਤੁਰ ਪਿਆ ਜੀ। ਤਰਨ ਤਰਨ ਸਾਹਿਬ ਪਹੁੰਚਦਿਆਂ ਹਜ਼ਾਰਾਂ ਦੀ ਗਿਣਤੀ 'ਚ ਖਾਲਸਾ ਹੋ ਗਿਆ। ਉੱਥੇ ਫਿਰ ਅਰਦਾਸ ਕੀਤੀ, ਗੁਰੂ ਅਰਜਨ ਦੇਵ ਸਾਡੇ 'ਤੇ ਮਿਹਰ ਕਰੋ। ਇੱਕ ਪੰਜਾਬੀ ਦਾ ਵਿਦਵਾਨ ਕਹਿੰਦਾ, ਸ਼ਬਦ ਕਹੇ ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾਲ ਲਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ, ਪਰ ਸੀਸ ਪ੍ਰਸ਼ਾਦ ਚੜਾਂਗਾ ਮੈਂ। ਉਸ ਮਹਾਂਪੁਰਖ ਨੇ ਫਿਰ ਲਕੀਰ ਖਿੱਚੀ। ਆਪਾਂ ਨੂੰ ਪਤਾ ਗੁਰਮੁਖੋ, ਤਰਨ ਤਾਰਨ ਸਾਹਿਬ ਤੋਂ ਲੈ ਕੇ ਸੁਲਤਾਨ ਵਿੰਡ ਤੱਕ ਇਹਦੇ ਚਾਰ ਚੁਫੇਰੇ ਧਿਆਨ ਨਾਲ ਤੁਰੇ ਹੋਏ, ਸਾਰੀ ਧਰਤੀ ਸ਼ਹੀਦਾਂ ਨਾਲ ਰੰਗੀ ਹੋਈ ਹੈ। ਬਾਬਾ ਨੂਰ ਸਿੰਘ ਜੀ ਦੀ ਜਿੱਥੇ ਸਮਾਧ ਆਉਂਦੀ, ਇਹਨਾਂ ਪਿੰਡਾਂ ਸਾਰੇ ਸ਼ਹੀਦ। ਭਾਈ ਸੁਖਦੇਵ ਸਿੰਘ ਚੱਬਾ, ਇਹ ਝਾਵਾਂ ਤੋਂ ਇੱਥੇ ਨੇੜੇ ਨਾ ਜੀ, ਉਹ ਤੁਰ ਪਏ ਜੀ। ਵੇਖੋ ਸਿੰਘ ਖਾਲਸਾ ਜੀ, ਲਕੀਰ ਖਿੱਚੀ। ਮੈਂ ਕਹਿੰਦਾ ਕਿਹੋ ਜਿਹੇ ਸੀਨੇ ਹੋਣਗੇ, ਲਕੀਰ ਖਿੱਚ ਕੇ ਕਿਹਾ ਜਿਹਦੇ ਅੰਦਰ ਰਤੀ ਵੀ ਮੌਤ ਨੂੰ ਲੈ ਕੇ ਭੈ ਤੇ ਕਮਜ਼ੋਰੀ ਹੈ, ਪਿਛਾਂ ਚਲੇ ਜਾਓ। ਅਸੀਂ ਇਹ ਤੁਰਕਾਣੀ ਨੂੰ ਦੱਸਣਾ ਹੈ, ਤੁਰਕਾਣੀ ਮਤਲਬ ਉਹਨਾਂ ਨੂੰ ਦੱਸਣਾ ਅਫਗਾਨੀਆਂ ਨੂੰ ਖਾਲਸਾ ਕੀ ਹੈ। ਲਕੀਰ ਖਿੱਚੀ, ਕੋਈ ਬੰਦਾ ਨਹੀਂ ਜਿਹੜਾ ਪਿੱਛੇ ਗਿਆ, ਬਜ਼ੁਰਗ ਬੱਚੇ ਬੁੱਢੇ ਸਾਰੇ ਟੱਪ ਗਏ ਲਕੀਰ ਨੂੰ, ਗੁਰਦੁਆਰਾ ਲਕੀਰ ਸਾਹਿਬ। ਇੱਧਰੋਂ ਜਹਾਨ ਖਾਂ ਤੁਰਿਆ ਹੁੰਦਾ, ਪਤਾ ਲੱਗ ਗਿਆ ਵੀ ਬੁੱਢਾ ਜਰਨੈਲ ਆ ਰਿਹਾ। ਗੁਰਮੁਖੋ ਸੱਚੀ ਤੁਹਾਨੂੰ ਦੱਸਾਂ, ਜਦੋਂ ਮੈਂ ਸਭਰਾਵਾਂ ਕਥਾ ਕਰਨਾ, ਇਹ ਨਹੀਂ ਮੈਂ ਤੁਹਾਨੂੰ ਹੋਮੇ 'ਚ ਕਹਿ ਰਿਹਾ, ਮੈਂ ਯਤਨ ਕਰਨਾ ਉਹਨਾਂ ਯੋਧਿਆਂ ਦੀ ਥਾਂ 'ਤੇ ਪਹੁੰਚਾਂ। ਜਦੋਂ ਸਭਰਾਵਾਂ ਦੀ ਜੰਗ ਪੜ੍ਹਨਾ, ਸਰਦਾਰ ਸ਼ਾਮ ਸਿੰਘ ਅਟਾਰੀ ਡਿੱਗਦਾ, 8 ਗੋਲੀਆਂ ਵੱਜਦੀਆਂ ਨੇ ਸੀਨੇ 'ਚ, ਖਾਲਸਾ ਸੋਏ ਸਾਰ ਮੂੰਹ ਖਾਏ। 8 ਗੋਲੀਆਂ ਵੱਜਦੀਆਂ ਨੇ, ਉਹਨਾਂ ਦੀ ਦੇਹ ਨੂੰ ਬਾਹਰ ਕੱਢ ਕੇ ਗੋਰਾ ਕਿਰਚ ਨਾਲ, ਕਿਰਚ ਆਪਾਂ ਕਿਰਚ ਨਾਲ ਸਲੂਟ ਕਰਕੇ ਕਹਿੰਦਾ, ਸਰਦਾਰਾ ਤੂੰ ਹਾਰਿਆ ਨਹੀਂ, ਤੈਨੂੰ ਗਦਾਰਾਂ ਵੱਲੋਂ ਹਰਾਇਆ ਗਿਆ, ਅਸੀਂ ਜਿੱਤੇ ਨਹੀਂ, ਗਦਾਰਾਂ ਵੱਲੋਂ ਸਾਨੂੰ ਜਿਤਾਇਆ ਗਿਆ ਹੈ। ਬਾਬਾ ਦੀਪ ਸਿੰਘ ਜਿੱਥੇ ਟਾਹਲਾ ਸਾਹਿਬ ਗੁਰਦੁਆਰਾ ਹੈ, ਖਾਲਸਾ ਸੋਏ ਸਾਰ ਮੁਖ ਹੈ, ਇਸ ਅਸਥਾਨ ਤੇ ਜਹਾਨ ਖਾਂ ਦੇ ਆਦਮੀ ਯਕੂਬ ਖਾਂ, ਅਤਾਈ ਖਾਂ, ਅਮਾਨ ਖਾਂ, ਯਕੂਬ ਖਾਂ ਆਉਂਦਾ ਹੈ ਬਾਬਾ ਜੀ ਨੂੰ ਵਿਗਾੜਦਾ, ਜੀ ਉਹ ਬੜਾ ਜਵਾਨ ਪਲਿਆ ਦੁੰਬੇ ਖਾਣ ਵਾਲਾ, ਬਾਬਾ ਜੀ ਤੋਂ ਅੱਧੀ ਉਮਰ ਦਾ, ਇਤਿਹਾਸ ਕਹਿੰਦਾ ਉੱਥੇ ਗੁੱਥਮ ਗੁੱਥਾ ਹੁੰਦੇ ਆ। ਇੱਕੋ ਦਮ ਬਾਬਾ ਦੀਪ ਸਿੰਘ ਗੁਰਜ ਚੁੱਕ ਕੇ ਉਹਦੇ ਸਿਰ 'ਚ ਮਾਰਦੇ ਆ, ਯਕੂਬ ਖਾਂ ਦੀ ਉੱਥੇ ਮੌਤ ਹੋ ਜਾਂਦੀ। ਅੱਗੇ ਅਮਾਨ ਖਾਂ ਹੁੰਦਾ, ਉਹ ਫਿਰ ਬਰਾਬਰ ਜਦੋਂ ਵਾਰ ਕਰਦੇ ਆ, ਜਿਹੜੇ ਪੁੱਛਦੇ ਆ ਨਾ ਗੁਰਬਾਣੀ 'ਚ ਕੀ ਤਾਕਤ, ਮਹਾਰਾਜ ਭਾਈ ਨੰਦ ਲਾਲ ਕਹਿ ਰਿਹਾ, ਖਾਲਸਾ ਸੋਏ ਗੁਰਬਾਣੀ ਕੀ ਤਲਾਏ, ਖਾਲਸਾ ਸੋਏ ਸਾਰ ਮੁਖ ਆਏ, ਜਿਹਨੇ ਚਾਰ ਬੀੜਾਂ ਲਿਖੀਆਂ, ਜਿਹਦੇ ਰੋਮ ਰੋਮ 'ਚ ਗੁਰੂ ਨਾਨਕ ਜੀ ਦੀ ਬਾਣੀ ਰਚੀ ਸਤਿਗੁਰੂ ਦੀ, ਅਮਾਨ ਖਾਂ ਸਾਹਮਣੇ ਆਉਂਦਾ। ਇਤਿਹਾਸ ਕਹਿੰਦਾ ਦੋਨਾਂ ਦੇ ਇੱਕੋ ਸਾਂਝਾ ਵਾਰ ਹੋਇਆ, ਉਹਨੇ ਵੰਗਾਰ ਕੇ ਕਿਹਾ ਸਾਂਝਾ ਵਾਰ ਹੋਇਆ। ਗਿਆਨੀ ਗਿਆਨ ਸਿੰਘ ਲਿਖਦੇ ਨੇ ਚਲੀ ਤੇਗ ਅਤ ਬੇਗ ਸਿਉਂ, ਜਿਵੇਂ ਬਿਜਲੀ ਚੱਲਦੀ, ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲਤਾਰ, ਉੱਤਰ ਗਏ ਸੀਸ ਦੋਹਾਂ ਕੇ ਪਰਸ ਪਰੇ ਕਿਸਾਰ, ਦੋਨਾਂ ਦੇ ਸਿਰ ਉੱਤਰ ਗਿਆ। ਬਸ ਹੁਣ ਆਈ ਜੇ ਗੁਰਬਾਣੀ ਦਾ ਉੱਤਰ, ਪਠਾਨ ਕੋਲ ਤਾਕਤ ਐਵੇਂ ਥੋੜਾ ਬਾਬਾ ਜੀ ਨੂੰ ਵਿਗਾੜਨਾ, ਬਾਹਾਂ 'ਚ ਦਮ ਸੀ ਉਹਨੇ ਤਾਂ ਕਿਹਾ ਜਰਨੈਲ ਨੂੰ ਮੈਂ ਤੇਰੇ ਨਾਲ ਲੜਨ ਆਇਆ। ਉਹ ਵਾਰ ਖਾ ਸਕਦਾ ਹੈ, ਉਹ ਸਿਰ ਲਾ ਸਕਦਾ ਹੈ, ਸਿਰ ਲਵਾ ਸਕਦਾ ਹੈ, ਉਹਦਾ ਸਿਰ ਲੱਥਾਂ ਤੇ ਤੜਫ ਕੇ ਮਰ ਗਿਆ। ਗੁਰਬਾਣੀ ਨੂੰ ਪਿਆਰ ਕਰਨ ਵਾਲੇ ਦਾ ਲੱਥਾ ਉਹ ਖੱਬੀ ਤਲੀ ਤੇ ਰੱਖ ਕੇ ਖੰਡਾ ਬੰਧ ਅੱਗੇ ਤੁਰ ਪਿਆ। ਇਹਨੂੰ ਕਿਹਾ ਜਾਂਦਾ ਖਾਲਸਾ ਸੋਏ ਗੁਰਬਾਣੀ ਕੇ ਤਲਾਏ, ਖਾਲਸਾ ਸੋਏ ਸਾਰ ਮੁਖ ਆਏ। ਗੁਰਮੁਖੋ ਸੱਚੀ ਮੁੱਚੀ ਆਹੂ ਲਾ ਦਿੱਤੇ। ਅੱਜ ਜਿੱਥੇ ਤੁਸੀਂ ਮੱਥਾ ਟੇਕਦੇ ਹੋ, ਕਿ ਮੈਂ ਬੇਨਤੀ ਮੈਂ ਵੀ ਇੱਕ ਵਾਰੀ ਕਰ ਬੈਠਾ ਸਾਂ, ਤੇ ਮੈਨੂੰ ਨਾ ਕਥਾ 'ਚ ਸੁਣਨ ਵਾਲੇ ਇੱਕ ਕਰਨਲ ਨੇ ਫੋਨ ਕੀਤਾ। ਇਹ ਸਰਦਾਰ ਸੀ, ਦੂਜੇ ਪਾਸੇ ਨਹੀਂ ਸਮਝਣਾ ਕਿ ਉਹ ਨਾ ਸੀ, ਉਹ ਜੋ ਕਹਿੰਦੇ ਜੀ ਸਾਹਮਣੇ ਉੱਥੇ ਟੈਂਕ ਫਸ ਗਿਆ। ਉਹ ਮੈਂ ਕਿਹਾ ਜੀ ਉੱਥੇ ਟੈਂਕ ਫਸ, ਉਹ ਕਹਿੰਦਾ ਗੱਲ ਹੈ ਭਾਈ ਸਾਹਿਬ ਜੀ, ਕਿਉਂਕਿ ਟਾਰਗੇਟ ਇੱਥੋਂ ਬਣਦਾ ਪਿਆ ਸੀ, ਜੇ ਤੁਸੀਂ ਉਹ ਲੰਗਰ ਵੱਲੋਂ ਲਿਆਉਂਦੇ ਸਨ ਤੇ ਸਿੱਧਾ ਦਰਬਾਰ ਸਾਹਿਬ ਵਿੱਚ ਆ ਰਿਹਾ ਸੀ। ਉਸ ਥਾਂ ਦੇ ਉੱਤੇ ਪੂਰੀ ਰੇਂਜ ਬਣਦੀ ਪਈ ਸੀ ਗੋਲੇ ਸੱਟਣ ਵਾਸਤੇ, ਪਰ ਜਿਸ ਥਾਂ ਤੇ ਉਹ ਟੈਂਕ ਫਸਿਆ ਉੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਰੱਖਿਆ ਸੀ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਪਹਿਲਾਂ ਥਾਂ ਹੁੰਦੀ ਸੀ ਜੀ ਉੱਥੇ, ਤੁਹਾਨੂੰ ਪਤਾ ਹੋਣਾ, ਉੱਤੇ ਫੁੱਲ ਰੱਖਦੇ ਸਾਂ, ਹਾਂਜੀ ਗੋਲਕ ਤਾਰੇ 'ਚ, ਪਤਾ ਨਹੀਂ ਮੈਂ ਤਾਂ ਸਮਝਣਾ ਆਪੋ ਆਪਣੇ ਮਾਤੇ ਹੀ ਕਹਿੰਦੇ ਹੋਣਗੇ, ਪੱਥਰਾਂ ਨੂੰ ਮੱਥੇ ਟੇਕਦੇ ਆ। ਨਹੀਂ ਗੁਰਮੁਖੋ, ਪੂਰਨ ਸਿੰਘ ਕਹਿੰਦਾ ਧਿਆਨ ਨਾਲ ਤੁਰੀ, ਇੱਥੇ ਇੱਕ ਇੱਕ ਮਾਰਬਲ ਦੇ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਪਏ ਹੋਏ ਆ, ਇਹ ਸਿਰ ਨੇ, ਇਹ ਪੱਥਰ ਨਹੀਂ। ਬਾਬਾ ਦੀਪ ਸਿੰਘ ਨੇ ਸੀਸ ਰੱਖਿਆ ਉੱਥੇ। ਮੈਂ ਇੱਕ ਦਿਨ ਬੇਨਤੀ ਕੀਤੀ, ਉਰਦੂ ਦਾ ਇੱਕ ਵਿਦਵਾਨ ਕਹਿੰਦਾ ਲੋਕੋ ਮੱਥੇ ਤਾਂ ਸਾਰੀ ਦੁਨੀਆ ਟੇਕਦੀ ਹੈ, ਉਹਨੇ ਇਸਲਾਮ ਦੀ ਗੱਲ ਕੀਤੀ, ਮੱਥਾ ਟੇਕਦੇ ਨੇ ਤੇ ਮੱਥੇ ਉੱਤੇ ਨਮਾਜ਼ ਦਾ ਸਕਿਨ ਤੇ ਨਿਸ਼ਾਨ ਪੈ ਜਾਂਦਾ। ਉਹ ਕਹਿੰਦੇ ਆ ਜੇ ਮੱਥੇ ਟੇਕ ਕੇ ਚਮੜੀ ਤੇ ਨਿਸ਼ਾਨ ਪਏ ਤੇ ਕਾਹਦੇ ਪਏ, ਇਹੋ ਜਿਹਾ ਧਰਤੀ ਤੇ ਮੱਥਾ ਟੇਕ ਜਾ ਰਹਿੰਦੀ ਦੁਨੀਆ ਤੱਕ ਨਿਸ਼ਾਨ ਨਾ ਮਿਟੇ। ਉਹ ਮੱਥਾ ਬਾਬਾ ਦੀਪ ਸਿੰਘ ਜੀ ਨੇ ਟੇਕਿਆ, ਨਿਸ਼ਾਨੇ ਸਜੂਦ ਤੇਰੀ ਜੰਬੀ ਪਰ ਗੁਆ ਤੋਂ ਕਿਆ, ਕੋਈ ਐਸਾ ਸਿਜਦਾ ਕਰਕੇ ਜ਼ਮੀਂ ਪਰ ਵੀ ਨਿਸ਼ਾਨ ਰਹੇ। ਉਰਦੂ ਵਿੱਚ ਜਬੀ ਕਹਿੰਦੇ ਆ ਮੱਥੇ ਨੂੰ ਤੇ ਜ਼ਮੀਂ ਕਹਿੰਦੇ ਆ ਧਰਤੀ ਨੂੰ। ਨਿਸ਼ਾਨੀ ਸਜੂਦ ਤੇਰੀ ਜੰਬੀ ਪਰ ਗੁਆ ਤੋਂ ਕਿਆ, ਕੋਈ ਐਸਾ ਸਜਦਾ ਕਰ ਕਿ ਜ਼ਮੀਂ ਪਰ ਵੀ ਨਿਸ਼ਾਨ ਰਹੇ। ਖਾਲਸਾ ਜੀ, ਇਹ ਗੁਰਬਾਣੀ ਨੂੰ ਮੁਹੱਬਤ ਕਰਨ ਵਾਲੇ ਖਾਲਸੇ ਨੇ। ਕੱਲ੍ਹ ਨੂੰ ਮੈਂ ਥੋੜ੍ਹੇ ਜਿਹੇ ਵਿੱਚੋਂ ਲੈ ਲਾਂਗਾ ਜਿਹੜੇ ਭਾਈ ਸਾਹਿਬ ਦੇ ਪ੍ਰਸੰਗ ਨੇ। ਆਪ ਸੰਗਤ ਦਾ ਬਹੁਤ ਧੰਨਵਾਦ, ਆਪ ਜੀ ਨੇ ਬਹੁਤ ਪਿਆਰ ਦਿੱਤਾ।